हमारी मोबाइल एप्लीकेशन या इंटरनेट बैंकिंग के जरिए हर ट्रांजैक्शन मिनटों में। तो अपना सांबा बैंक रोशन डिजिटल अकाउंट खुलवाने के लिए अभी www.samba.com.bk पर विजिट करें और सिर्फ 10 मिनट में अपनी ऑनलाइन एप्लीकेशन फिल करें। सांबा बैंक पाकिस्तान, व्हेन यू थिंक ऑफ होम वी थिंक ऑफ यू। टर्म्स एंड कंडीशंस अप्लाई।
J&G Mortgages deals with mortgages for self-employed, financing for second mortgages, 100% financing on builder purchases, new immigrants and low rates. If you're looking for a career in mortgage industry, J&G Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800-416-898-3800. Brokerage license number 13034.
ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1-2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿੱਲੀ ਦੀਆਂ ਗੱਲਾਂ ਮੈਂ ਹਰ ਸੰਡੇ 1-2 ਲੈ ਕੇ ਆਵਾਂਗਾ ਰੇਡੀਓ ਜ਼ਿੰਦਾਬਾਦ।
कुछ चीजां दी राखी करना बन दिया, लोड भी हैगी। चंगा एजेंट, बढ़िया सर्विस, द बेस्ट रेट्स, अप टू 80% डिस्काउंट्स ऑन कार इंश्योरेंस, गल की ऑटो, होम, लाइफ, ट्रकिंग, फ्लीट्स एंड नॉन फ्लीट्स, डिसेबिलिटी, ग्रुप बेनिफिट्स, किद्दा दी भी कवरेज लवो, आर्मर चेते रखो। आर्मर इंश्योरेंस इज पार्टनर्स विद लीडिंग कनेडियन इंश्योरेंस कंपनीज। 24/7 ऑनलाइन कोट्स 2-3 मिनटा में चलवो। आर्मर इंश्योरेंस ब्रोकर्स 9054529257-905-452-5150।
ਰੇਡੀਓ ਜ਼ਿੰਦਾਬਾਦ ਤੇ ਸਾਰੇ ਹੀ ਸੁਣਨ ਵਾਲਿਆਂ ਨੂੰ ਔਰ ਫੇਸਬੁੱਕ ਰਾਹੀਂ ਸਾਰੀ ਦੁਨੀਆ ਜਿੱਥੋਂ ਜਿੱਥੋਂ ਸਾਡੇ ਦੋਸਤ ਸਾਡੇ ਨਾਲ ਜੁੜੇ ਨੇ ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਹਰ ਐਤਵਾਰ ਦੀ ਤਰ੍ਹਾਂ ਅੱਜ ਤੁਹਾਡੇ ਨਾਲ ਫੇਰ ਰੂਬਰੂ ਹੋਏ ਹਾਂ ਔਰ ਐਸੇ ਕੁਛ ਟੌਪਿਕਸ, ਐਸੀਆਂ ਕੁਛ ਗੱਲਾਂ ਜੋ ਪਿਛਲੇ ਹਫ਼ਤੇ ਜਿਨ੍ਹਾਂ ਨੇ ਸੁਰਖੀਆਂ ਜਿਹੜੀਆਂ ਨੇ ਖ਼ਬਰਾਂ 'ਚ ਰਹੀਆਂ ਨੇ, ਉਹ ਖ਼ਬਰਾਂ ਕੀ ਸੀਗੀਆਂ, ਉਹਦੇ ਪਿੱਛੇ ਕੀ ਕਹਾਣੀ ਹੈ ਔਰ ਉਹਦਾ ਕੀ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਅਸਰ ਹੋ ਸਕਦਾ, ਉਹਦੀ ਗੱਲਬਾਤ ਕਰਾਂਗੇ। ਅੱਜ ਜਿਹੜੇ ਮੇਨ ਚਾਰ ਟੌਪਿਕਸ ਜਿਨ੍ਹਾਂ ਉੱਤੇ ਅਸੀਂ ਗੱਲ ਕਰਾਂਗੇ, ਉਹਦੇ ਵਿੱਚ ਸਭ ਤੋਂ ਪਹਿਲਾ ਟੌਪਿਕ ਹੈ ਕਿ ਬੜੀ ਹੀ ਇੱਕ ਦੁਖਦਾਈ ਖਬਰ ਜਿਹੜੀ ਹੈ ਉਹ ਆਈ ਹੈ ਬ੍ਰਿਟਿਸ਼ ਕੋਲੰਬੀਆ ਤੋਂ, ਕੈਨੇਡਾ ਦੇ ਵਿੱਚ। ਗੱਲ ਕਰਾਂਗੇ ਕਿ ਰੇਸਿਜ਼ਮ ਇਨ ਕੈਨੇਡਾ, ਕਿਉਂ ਅਸੀਂ ਇਹ ਅਜੇ ਵੀ ਮਹਿਸੂਸ ਨਹੀਂ ਕਰ ਰਹੇ ਔਰ ਗੱਲ ਕਰ ਰਹੇ ਹਾਂ ਇਸ ਚੀਜ਼ ਉੱਤੇ ਕਿ ਇੱਥੇ ਇੱਕ ਤਰ੍ਹਾਂ ਦਾ ਵਾਈਟ ਸੁਪਰਮੇਸੀ ਹੈ ਇਸ ਕੰਟਰੀ ਦੇ ਵਿੱਚ, ਇਹਦੇ ਇਤਿਹਾਸ ਵਿੱਚ ਵੀ ਕਿਤੇ ਨਾ ਕਿਤੇ ਡਿਸਕ੍ਰਿਮੀਨੇਸ਼ਨ ਰਿਹਾ ਹੈ, ਰੇਸਿਜ਼ਮ ਰਿਹਾ ਹੈ ਔਰ ਜੋ ਖਬਰ ਬ੍ਰਿਟਿਸ਼ ਕੋਲੰਬੀਆ ਤੋਂ ਆਈ ਹੈ ਉਹ ਇਸ ਚੀਜ਼ ਨੂੰ ਪ੍ਰੂਵ ਕਰਦੀ ਹੈ। ਅਸੀਂ ਅੱਜ ਗੱਲ ਕਰਾਂਗੇ ਕਿ ਸਾਊਥ ਏਸ਼ੀਅਨ ਭਾਈਚਾਰਾ ਜਿਹੜਾ ਹੈ ਉਹਨੂੰ ਕਿਉਂ ਲੋੜ ਹੈ ਇਸ ਚੀਜ਼ ਬਾਰੇ ਗੱਲ ਕਰਨ ਦੀ। ਦੂਸਰਾ ਟੌਪਿਕ ਜਿਹਦੇ ਉੱਤੇ ਅਸੀਂ ਗੱਲ ਕਰਾਂਗੇ ਉਹ ਟੌਪਿਕ ਹੈ ਸ਼ੈਲਟਰ ਕੋਸਟ। ਐਕਸਪਰਟਸ ਇਹ ਜ਼ਰੂਰ ਕਹਿੰਦੇ ਨੇ ਕਿ ਸਾਡੇ ਘਰਾਂ ਦੀ ਰਹਿਣ ਦਾ ਖਰਚਾ ਸਾਡਾ ਜਿਹੜਾ ਆ, ਘਰ ਦੀ ਮੌਡਗੇਜ ਜਿਹੜੀ ਆ ਜਾਂ ਘਰ ਦਾ ਖਰਚਾ ਜਿਹੜਾ ਆ ਉਹ 17-18% ਦੇ ਕਰੀਬ ਹੋਣਾ ਚਾਹੀਦਾ, ਤਾਂ ਤੁਹਾਡੀ ਆਮਦਨ ਦਾ ਅਗਰ 19% ਹੈ ਤਾਂ ਤੁਸੀਂ ਇੱਕ ਚੰਗੀ ਜ਼ਿੰਦਗੀ ਜੀ ਸਕਦੇ ਹੋ, ਕੁਆਲਿਟੀ ਆਫ ਲਾਈਫ ਵਧੀਆ ਜੀ ਸਕਦੇ ਹੋ। ਮਗਰ ਇਸ ਵੇਲੇ ਸਿਚੁਏਸ਼ਨ ਐਸੀ ਬਣੀ ਹੋਈ ਹੈ ਖਾਸ ਤੌਰ 'ਤੇ GTA ਦੇ ਵਿੱਚ ਔਰ ਖਾਸ ਤੌਰ 'ਤੇ ਅਸੀਂ ਅੱਜ ਆਪਣੇ ਸਾਊਥ ਏਸ਼ੀਅਨ ਭਾਈਚਾਰੇ ਦੀ ਗੱਲ ਕਰ ਰਹੇ ਹਾਂ ਕਿ 40-70% ਤੱਕ ਸਾਡੀ ਜਿਹੜੀ ਆ ਸ਼ੈਲਟਰ ਕੋਸਟ ਹੋ ਚੁੱਕੀ ਹੈ। ਅਸੀਂ ਆਪਣੇ ਮਕਾਨ ਲੈਂਦੇ ਹਾਂ, ਪ੍ਰੋਪਰਟੀਜ਼ ਬਣਾਉਂਦੇ ਹਾਂ, ਮਗਰ ਉਹਦਾ ਜਿਹੜਾ ਲੋਨ ਹੈ ਉਹਨੂੰ ਲਾਉਣ ਵਿੱਚ ਜੋ ਸਾਡੀ ਕੁਆਲਿਟੀ ਆਫ ਲਾਈਫ ਖਰਾਬ ਹੋ ਰਹੀ ਹੈ, ਅਸੀਂ ਆਪਣੇ ਬੱਚਿਆਂ ਦੀ ਟਾਈਮ ਨਹੀਂ ਦੇ ਰਹੇ, ਉਹਨਾਂ ਉੱਤੇ ਕੀ ਅਸਰ ਹੋ ਰਹੇ ਨੇ, ਫੈਮਿਲੀ ਲਾਈਫਸ ਦੇ ਉੱਤੇ ਕੀ ਅਸਰ ਹੋ ਰਹੇ ਨੇ, ਤੁਹਾਡੀਆਂ ਸਿਹਤ ਦੇ ਉੱਤੇ ਕੀ ਅਸਰ ਹੋ ਰਹੇ ਨੇ, ਕਿਉਂ ਸਾਊਥ ਏਸ਼ੀਅਨ ਭਾਈਚਾਰਾ ਇਸ ਵੇਲੇ ਸਭ ਤੋਂ ਜ਼ਿਆਦਾ ਲੈਵਲ 2 ਡਾਇਬਟੀਜ਼ ਦਾ ਸ਼ਿਕਾਰ ਹੈ? ਕਿਉਂ ਇੰਨੀ ਜ਼ਿਆਦਾ ਸਟ੍ਰੈਸ ਲੈਵਲ ਹੈ? ਕਿਉਂ ਸਾਡੀ ਕੁਆਲਿਟੀ ਆਫ ਲਾਈਫ ਜਿਹੜੀ ਆ ਉਹਦੇ 'ਤੇ ਇਹਦਾ ਅਸਰ ਹੋਇਆ? ਉਹਦੀ ਗੱਲ ਕਰਾਂਗੇ। ਨਾਲ ਹੀ ਅਸੀਂ ਤੀਸਰੇ ਟੌਪਿਕ ਉੱਤੇ ਗੱਲ ਕਰਾਂਗੇ ਕਿ ਇੰਡੀਆ ਦੇ ਵਿੱਚ ਫਰੀਡਮ ਆਫ ਸਪੀਚ ਉੱਤੇ ਬਹੁਤ ਗੱਲਾਂ ਹੋਈਆਂ ਨੇ, ਮੀਡੀਆ ਬਾਰੇ ਵੀ ਗੱਲਾਂ ਹੋਈਆਂ ਨੇ। ਉੱਥੇ ਅਗਰ ਕਿਸੇ ਨੇ ਫਾਰਮ ਬਿੱਲ ਉੱਤੇ ਗੱਲ ਕੀਤੀ ਤਾਂ ਉਹਨਾਂ ਉੱਤੇ ਚਾਰਜਸ਼ੀਟ ਵੀ ਬਣੀਆਂ ਨੇ, ਔਰ ਹਮੇਸ਼ਾ ਇਸ ਗੱਲ ਨੂੰ ਇੱਥੇ ਹੀ ਨੱਪ ਦਿੱਤਾ ਗਿਆ ਕਿ ਇਹ ਲੋਕ ਸਰਕਾਰ ਵਿਰੋਧੀ ਨੇ। ਕਿ ਫੇਸਬੁੱਕ, ਵਟਸਐਪ, ਟਵਿੱਟਰ, ਉਹ ਵੀ ਸਰਕਾਰ ਵਿਰੋਧੀ ਨੇ? ਕਿ ਕਿਉਂ ਉਹਨਾਂ ਨੂੰ ਮਹਿਸੂਸ ਹੋ ਰਿਹਾ, ਕਿਉਂ ਅੱਜ ਫੇਸਬੁੱਕ, ਵਟਸਐਪ ਨੇ ਇੰਡੀਅਨ ਗੌਰਮੈਂਟ ਉੱਤੇ ਕੇਸ ਕੀਤਾ, ਔਰ ਉਹ ਕੀ ਵਜ੍ਹਾ ਹੈ, ਕਿਉਂ ਲੋੜ ਪਈ, ਔਰ ਗੌਰਮੈਂਟ ਆਫ ਇੰਡੀਆ ਦਾ ਕੀ ਸਟੈਂਡ ਹੈ, ਉਹਦੇ ਉੱਤੇ ਵੀ ਗੱਲ ਕਰਾਂਗੇ। ਔਰ ਲਾਸਟ ਗੱਲ ਕਰਾਂਗੇ ਕਿ ਕਾਂਗਰਸ ਹਾਈਕਮਾਂਡ ਅਲੱਗ ਅਲੱਗ ਕਮੇਟੀ ਸੈੱਟ ਕਰ ਰਹੀ ਹੈ। ਮਾਝੇ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ, ਅਸ਼ਵਨੀ ਸੇਖੜੀ, ਸਿੱਧੂ, ਇਹ ਲੋਕ ਇਕੱਠੇ ਹੋ ਰਹੇ ਨੇ। ਕਾਂਗਰਸ ਵਿੱਚ ਕਿਉਂ ਦੋ ਧੜੇ ਬਣਦੇ ਜਾ ਰਹੇ ਨੇ? ਉਹਦਾ ਅਸਰ ਅਗਲੇ ਸਾਲ ਪੰਜਾਬ ਦੀਆਂ ਇਲੈਕਸ਼ਨਾਂ 'ਤੇ ਕੀ ਹੋਏਗਾ? ਕੀ ਵਾਕਿਆ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ 'ਚ ਆਉਣਗੇ? ਉਹਨਾਂ ਦਾ ਕੀ ਇੰਪੈਕਟ ਪਏਗਾ? ਕੀ ਉਹਨਾਂ ਦੀ ਕੋਈ ਵੈਲਿਊ ਹੈ? ਇਹਨਾਂ ਬਾਰੇ ਵੀ ਗੱਲ ਕਰਾਂਗੇ। ਇਹਨਾਂ ਸਾਰਿਆਂ ਮੁੱਦਿਆਂ ਉੱਤੇ ਅਗਰ ਤੁਸੀਂ ਆਪਣੇ ਵਿਚਾਰ ਦੇਣਾ ਚਾਹੋ ਤਾਂ ਤੁਸੀਂ ਰੇਡੀਓ ਦੇ ਉੱਤੇ ਆਪਣੇ ਵਿਚਾਰ ਦੇਣ ਲਈ ਸਟੂਡੀਓ ਦਾ ਨੰਬਰ ਜਿਹੜਾ ਉਹਨੂੰ ਨੋਟ ਕਰ ਲਓ, 416-620-1778, 416-620-1778 ਨੰਬਰ ਦੇ ਉੱਤੇ ਤੁਸੀਂ ਆਪਣੀ ਕਾਲ ਕਰ ਸਕਦੇ ਹੋ ਔਰ ਆਪਣੇ ਵਿਚਾਰ ਦੇ ਸਕਦੇ ਹੋ। ਅਸੀਂ ਪਹਿਲੇ ਟੌਪਿਕ ਵੱਲ ਵੱਧਦੇ ਹਾਂ। ਪਹਿਲਾ ਟੌਪਿਕ ਸਾਡਾ ਹੈ ਕਿ ਕੈਨੇਡਾ ਦੇ ਵਿੱਚ, ਕੈਨੇਡਾ ਦਾ ਇਤਿਹਾਸ ਜਿਹੜਾ ਆ ਉਹਦੇ ਵਿੱਚ ਰੇਸਿਜ਼ਮ ਹੈ, ਡਿਸਕ੍ਰਿਮੀਨੇਸ਼ਨ ਹੈ, ਔਰ ਬਹੁਤ ਵਾਰ ਸਾਊਥ ਏਸ਼ੀਅਨ ਭਾਈਚਾਰਾ ਜਿਹੜਾ ਆ ਉਹ ਇਸ ਚੀਜ਼ ਨੂੰ ਮੰਨਦਾ ਨਹੀਂ। ਕਿਉਂ ਨਹੀਂ ਮੰਨਦਾ? ਕੈਨੇਡਾ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਮੰਨ ਚੁੱਕੇ ਨੇ, RCMP ਦੇ ਕਮਿਸ਼ਨਰਸ ਨੇ ਉਹ ਮੰਨ ਚੁੱਕੇ ਨੇ, ਹੋਰ ਬਹੁਤ ਸਾਰੇ ਵੱਡੇ ਅਦਾਰੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ CEOs, ਉਹਨਾਂ ਦੇ ਟੌਪ ਲੀਡਰਸ਼ਿਪ ਜਿਹੜੀ ਆ ਉਹ ਵੀ ਮੰਨਦੀ ਹੈ। ਨਾ ਹੀ ਉਹ ਸਿਰਫ ਯੂਨੀਵਰਸਿਟੀਜ਼, ਚਾਹੇ ਯੂਨੀਵਰਸਿਟੀ ਆਫ ਟੋਰੋਂਟੋ ਹੋਏ, ਚਾਹੇ ਯੂਨੀਵਰਸਿਟੀ ਆਫ ਵੈਸਟਰਨ ਯੂਨੀਵਰਸਿਟੀ ਹੋਏ, ਯੂਨੀਵਰਸਿਟੀ ਆਫ ਯੋਰਕ ਹੋਏ, ਯੂਨੀਵਰਸਿਟੀਜ਼ ਦੇ ਵਿੱਚ ਕੈਨੇਡੀਅਨ ਪ੍ਰੋਫੈਸਰਸ ਜਿਨ੍ਹਾਂ ਨੇ PhDs ਕੀਤੀਆਂ ਹੋਈਆਂ ਨੇ ਇਹਨਾਂ ਸਬਜੈਕਟ ਦੇ ਉੱਤੇ, ਉਹ ਵੀ ਆਪਣੇ ਟੌਪਿਕਸ ਦੇ ਵਿੱਚ ਬੱਚਿਆਂ ਨੂੰ ਇਹ ਪੜ੍ਹਾਉਂਦੇ ਨੇ ਕਿ ਕੈਨੇਡਾ ਦੇ ਵਿੱਚ ਸਿਸਟਮੈਟਿਕ ਰੇਸਿਜ਼ਮ ਹੈ, ਵਾਈਟ ਸੁਪਰਮੇਸੀ ਇੱਥੇ ਹੈ, ਚਿੱਟੀ ਚਮੜੀ ਨੂੰ ਫਾਇਦਾ ਹੈ, ਐਡਵਾਂਟੇਜ ਹੈ, ਮਗਰ ਸਾਊਥ ਏਸ਼ੀਅਨ ਭਾਈਚਾਰਾ ਜਿਹੜਾ ਆ ਉਹ ਇਸ ਚੀਜ਼ ਨੂੰ ਮੰਨਦਾ ਨਹੀਂ, ਅਜੇ ਨਹੀਂ ਮੰਨ ਰਿਹਾ। ਕਿਉਂਕਿ ਉਹਦਾ ਵੱਡਾ ਰੀਜ਼ਨ ਇਹ ਹੈ ਕਿ ਅਸੀਂ ਬਹੁਤ ਸਾਰੀਆਂ ਐਸੀਆਂ ਕੰਮ ਦੇ ਵਿੱਚ ਹਾਂ, ਐਸੇ ਬਿਜ਼ਨਸਿਸ ਵਿੱਚ ਹਾਂ ਜਿਹੜੇ ਕਿ ਜਾਂ ਤਾਂ ਬਲੂ ਕਾਲਰ ਨੇ, ਅਸੀਂ ਟਰੱਕਿੰਗ ਕੰਪਨੀਜ਼ ਜਾਂ ਅਸੀਂ ਵੇਅਰ ਹਾਊਸ ਚਲਾ ਰਹੇ ਹਾਂ, ਬੇਸ਼ੱਕ ਸਾਡੇ ਕੋਲ ਪੈਸਾ ਆ ਗਿਆ, ਮਗਰ ਅਸੀਂ ਮੇਨ ਸਟ੍ਰੀਮ ਦੇ ਵਿੱਚ ਨਹੀਂ ਹਾਂ, ਅਸੀਂ ਕਾਰਪੋਰੇਟ ਘਰਾਣਿਆਂ ਦੇ ਵਿੱਚ ਨਹੀਂ ਹਾਂ, ਅਸੀਂ ਸਿਟੀ ਹਾਲ ਦੇ ਵਿੱਚ ਨਹੀਂ ਹਾਂ। ਇਸ ਕਰਕੇ ਸਾਨੂੰ ਇਹ ਰੇਸਿਜ਼ਮ ਜਿਹੜਾ ਆ ਉਹ ਡਾਇਰੈਕਟ ਪਿੰਚ ਨਹੀਂ ਕਰ ਰਿਹਾ, ਆਉਣ ਵਾਲੀ ਜਨਰੇਸ਼ਨ ਨੂੰ ਜ਼ਰੂਰ ਕਰੇਗਾ। 200 ਸਾਲ ਬਲੈਕ ਕਮਿਊਨਿਟੀ ਨੂੰ ਲੱਗਾ ਬਲੈਕ ਲਾਈਫ ਮੈਟਰ ਕਰਨ ਵਾਸਤੇ, ਇਹ ਦਿਨ ਦੂਰ ਨਹੀਂ ਜਦੋਂ ਸਾਨੂੰ ਵੀ ਬਰਾਊਨ ਲਾਈਫ ਮੈਟਰ ਜਿਹੜਾ ਆ ਉਹਦੇ ਬਾਰੇ ਗੱਲ ਕਰਨੀ ਪਏਗੀ। ਨਹੀਂ ਤਾਂ ਅੱਜ 215 ਲਾਸ਼ਾਂ ਮਾਸ ਗ੍ਰੇਵ ਜਿਹੜੀਆਂ ਨੇ ਉਹ BC ਦੇ ਵਿੱਚ ਕਾਮਲੋਪ ਇੰਡੀਅਨ ਰੈਜੀਡੈਂਸ ਸਕੂਲ, ਜਿਹੜਾ ਕਿ ਐਬੋਰੀਜਨਲ ਲੋਕ ਜਿਹੜੇ ਕਿ ਕੈਨੇਡਾ ਦੇ ਅਸਲੀ ਲੋਕ ਸੀਗੇ ਉਹਨਾਂ ਦੇ ਬੱਚਿਆਂ ਨੂੰ ਜ਼ਬਰਦਸਤੀ ਰੈਜੀਡੈਂਸ਼ੀਅਲ ਸਕੂਲ 'ਚ ਭੇਜਿਆ ਜਾਂਦਾ ਸੀਗਾ ਔਰ ਉਹਨਾਂ ਨੂੰ ਉੱਥੇ ਪੜ੍ਹਾਉਣ ਦੇ ਬਹਾਨੇ ਉਹਨਾਂ ਨੂੰ ਪੜ੍ਹਾਇਆ ਜਾਂਦਾ ਸੀਗਾ। ਪਹਿਲਾਂ ਇਹ ਖਬਰ ਆ ਰਹੀ ਸੀ ਕਿ ਲੜਕੀਆਂ ਜਿਹੜੀਆਂ ਸੀਗੀਆਂ ਉਹਨਾਂ ਦੇ ਮਾਸ ਰੇਪ ਕੀਤੇ ਜਾਂਦੇ ਸੀਗੇ ਔਰ ਉਹਨਾਂ ਦੇ ਤਾਂ ਕਿ ਉਹ ਪ੍ਰੈਗਨੈਂਟ ਨਾ ਹੋਣ ਉਹਨਾਂ ਨੂੰ ਜ਼ਬਰਦਸਤੀ IUDs ਹੋਰ ਚੀਜ਼ਾਂ ਜਿਹੜੀਆਂ ਸੀਗੀਆਂ ਉਹਨਾਂ ਦੀ ਬੋਡੀ 'ਚ ਇੰਸਟਾਲ ਕੀਤੀਆਂ ਜਾਂਦੀਆਂ ਸੀਗੀਆਂ। 215 ਲਾਸ਼ਾਂ ਲੱਭੀਆਂ ਨੇ ਮਾਸ ਗ੍ਰੇਵ 'ਚੋਂ ਐਬੋਰੀਜਨਲ ਬੱਚਿਆਂ ਦੀਆਂ, ਉਹਨਾਂ ਬੱਚਿਆਂ ਦੀ ਉਮਰ ਜਿਹੜੀ ਆ 3 ਸਾਲ ਵੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਸ ਚੀਜ਼ ਨੂੰ ਹਾਰਟ ਬ੍ਰੇਕਿੰਗ ਕਿਹਾ ਔਰ ਇਹ ਕਿਹਾ ਹੈ ਕਿ ਕੈਨੇਡਾ ਦਾ ਜਿਹੜਾ ਬਲੈਕ ਚੈਪਟਰ ਸੀਗਾ ਇਹ ਉਹਦਾ ਹਿੱਸਾ ਹੈ। ਮੈਂ ਇੱਥੇ ਜ਼ਰੂਰ ਦੱਸਣਾ ਚਾਹੁੰਦਾ ਔਰ ਇਹਦਾ ਪਰਪਸ ਵੀ ਸੇਫ ਇਹ ਹੈ ਕਿ ਸਾਡਾ ਸਾਊਥ ਏਸ਼ੀਅਨ ਕਮਿਊਨਿਟੀ ਭਾਈਚਾਰਾ ਇਹ ਸਮਝਣ ਦੀ ਕੋਸ਼ਿਸ਼ ਕਰੇ ਕਿ ਸਾਡੇ ਪੜ੍ਹੇ ਲਿਖੇ ਬੱਚੇ, ਯੂਨੀਵਰਸਿਟੀ ਗ੍ਰੈਜੂਏਟਸ, ਲਾਅ ਗ੍ਰੈਜੂਏਟਸ, ਉਹਨਾਂ ਨੂੰ ਉਸ ਲੈਵਲ ਦੀ ਜੌਬ ਨਹੀਂ ਮਿਲਦੀ, ਉਹਨਾਂ ਨੂੰ ਉਨਾ ਪੇ ਸਕੇਲ ਨਹੀਂ ਮਿਲਦਾ ਜਿੰਨਾ ਕਿ ਇੱਕ ਵਾਈਟ ਬੱਚੇ ਨੂੰ ਮਿਲਦਾ। ਪ੍ਰੋਬਲਮ ਸਾਡੀ ਇਹ ਹੈ ਕਿ ਸਾਨੂੰ ਇਵੇਂ ਬਿਲੀਵ ਕਰਾ ਦਿੱਤਾ ਗਿਆ ਮੀਡੀਆ ਨੇ, ਸਾਨੂੰ ਇਵੇਂ ਕਹਿ ਕਹਿ ਕੇ ਮੰਨਣਾ ਸਿਖਾ ਦਿੱਤਾ ਹੈ ਕਿ ਸਾਡੇ 'ਚ ਕਮੀ ਹੈ। ਇਹ ਸਾਡੀ ਬਹੁਤ ਮੰਦਭਾਗੀ ਚੀਜ਼ ਹੈ ਕਿ ਅਸੀਂ ਆਪ ਹੀ ਆਪਣੇ ਆਪ ਨੂੰ ਵਿਕਟਮਾਈਜ਼ ਕਰਨ ਲੱਗ ਪੈਂਦੇ ਹਾਂ, ਅਸੀਂ ਆਪ ਹੀ ਆਪਣੇ ਆਪ ਨੂੰ ਦੋਸ਼ੀ ਬਣਾਉਣ ਲੱਗ ਪੈਂਦੇ ਹਾਂ, ਚਾਹੇ ਕੋਈ ਵੀ ਚੀਜ਼ ਹੋਏ। ਐਸਾ ਨਹੀਂ ਹੈ ਕਿ ਮਾੜੀ ਡਰਾਈਵਿੰਗ ਸਿਰਫ ਸਾਊਥ ਏਸ਼ੀਅਨ ਭਾਈਚਾਰਾ ਕਰ ਰਿਹਾ, ਮਾੜੀ ਡਰਾਈਵਿੰਗ ਹਰ ਇਨਸਾਨ ਕਰਦਾ, ਇੱਕ ਆਦਤ ਹੈ। ਮਗਰ ਕਿਤੇ ਵੀ ਕੋਈ ਚੀਜ਼ ਹੁੰਦੀ ਹੈ, ਸਭ ਤੋਂ ਪਹਿਲਾਂ ਆਪਣਾ ਭਾਈਚਾਰਾ ਆਪਣੇ ਉੱਤੇ ਬਲੇਮ ਲੈਂਦਾ, ਚਾਹੇ ਉਹ ਬ੍ਰੈਂਪਟਨ ਦੇ ਵਿੱਚ ਇੱਕ ਟੀਚਰ ਉਹਦੇ 3 ਛੋਟੇ ਛੋਟੇ ਬੱਚੇ ਮਾਰਨ ਦਾ ਇੰਸੀਡੈਂਟ ਹੋਏ, ਪਹਿਲਾ ਖਿਆਲ ਸਾਡੀ ਕਮਿਊਨਿਟੀ ਨੂੰ ਆਏਗਾ ਕਿ ਸ਼ਾਇਦ ਇਹਦੇ ਵਿੱਚ ਕੋਈ ਬਰਾਊਨ ਲੜਕਾ ਹੋਏਗਾ। ਕਿਉਂ ਅਸੀਂ ਆਪਣੇ ਆਪ ਨੂੰ ਵਿਕਟਮਾਈਜ਼ ਕਰ ਰਹੇ ਹਾਂ, ਕਿਉਂ ਅਸੀਂ ਆਪਣੇ ਦੋਸ਼ ਆਪਣੇ ਆਪ ਬਿਨਾਂ ਵਜ੍ਹਾ ਲੈ ਰਹੇ ਹਾਂ? ਇਹੋ ਹੀ ਵਾਈਟ ਕਮਿਊਨਿਟੀ ਜਿਹੜੀ ਆ, ਕੈਨੇਡੀਅਨ ਜਿਹੜੇ ਨੇ, ਜਿਹੜੇ ਵਾਈਟ ਲੋਕ ਨੇ, ਜਿਹੜੇ ਰੇਸਿਸ ਨੇ, ਉਹ ਚਾਹੁੰਦੇ ਨੇ, ਮੀਡੀਆ ਇਹ ਚਾਹੁੰਦਾ ਕਿ ਅਸੀਂ ਆਪਣੇ ਆਪ ਨੂੰ ਬਲੇਮ ਕਰਦੇ ਰਹੀਏ, ਅਸੀਂ ਆਪਣੇ ਆਪ ਨੂੰ ਆਪ ਹੀ ਆਪਣੇ ਆਪ ਨੂੰ ਇਨਫੀਰੀਅਰ ਗਾਉਂਦੇ ਰਹੀਏ। ਅਸੀਂ ਇਹ ਮੰਨ ਕੇ ਚੱਲੀਏ ਕਿ ਅਸੀਂ ਜੀ ਸੜਕ ਦੇ ਉੱਤੇ ਰੋਡ ਗੱਡੀ ਨਹੀਂ ਠੀਕ ਚਲਾਉਂਦੇ, ਸਾਡੇ ਬੱਚੇ ਜਿਹੜੇ ਆ ਉਹ ਡਰੱਗ ਕਰਦੇ ਆ, ਜਦਕਿ ਅੰਕੜੇ ਐਸੇ ਨਹੀਂ ਨੇ। ਅੰਕੜੇ ਇਹ ਨੇ ਕਿ ਸਾਡੇ ਨਾਲੋਂ ਜ਼ਿਆਦਾ ਇਨਡਿਸਿਪਲਿਨ ਜਿਹੜੇ ਆ ਉਹ ਵਾਈਟ ਲੋਕ ਨੇ, ਸਾਡੇ ਨਾਲੋਂ ਜ਼ਿਆਦਾ ਕਤਲ, ਡਰੱਗ, ਨਜਾਇਜ਼ ਕੰਮ ਉਹ ਵਾਈਟ ਲੋਕ ਕਰਦੇ ਨੇ, ਬਹੁਤ ਹੋਰ ਕਮਿਊਨਿਟੀਜ਼ ਜਿਹੜੀਆਂ ਨੇ ਉਹ ਕਰਦੀਆਂ ਨੇ। ਮਗਰ ਸਾਨੂੰ ਆਦਤ ਪੈ ਚੁੱਕੀ ਹੈ ਕਿ ਅਸੀਂ ਆਪਣੇ ਆਪ ਨੂੰ ਪਹਿਲਾਂ ਤਾਂ ਨੈਗੇਟਿਵਲੀ ਪ੍ਰਜੈਂਟ ਕਰਦੇ ਹਾਂ, ਅਸੀਂ ਮੰਨ ਲੈਂਦੇ ਹਾਂ ਕਿ ਕੋਈ ਵੀ ਚੀਜ਼ ਗਲਤ ਹੋਈ ਹੈ ਤਾਂ ਉਹ ਸਾਡਾ ਹੀ ਬੰਦਾ ਹੋਏਗਾ, ਔਰ ਦੂਸਰਾ ਅਸੀਂ ਉਹਦਾ ਢੰਡੋਰਾ ਇੰਨਾ ਪਿੱਟਦੇ ਹਾਂ ਜੋ ਕਿ ਸਾਨੂੰ ਹਮੇਸ਼ਾ ਹੀ ਡਿਸਐਡਵਾਂਟੇਜ ਦਿੰਦਾ। ਪੁਲਿਸ ਦੇ ਅੰਕੜੇ ਇਹ ਦੱਸਦੇ ਨੇ ਕਿ ਅਗਰ ਪੁਲਿਸ ਆਫਿਸਰ ਕਿਸੇ ਸਾਊਥ ਏਸ਼ੀਅਨ ਭਾਈਚਾਰੇ ਦੇ ਬਰਾਊਨ ਜਾਂ ਬਲੈਕ ਬੱਚੇ ਨੂੰ, ਯੂਥ ਨੂੰ ਜਾਂਦਾ ਵੇਖੇਗਾ, ਉਹਦੇ ਪਿੱਛੇ ਲਾਈਟਾਂ ਲਾ ਕੇ ਉਹਨੂੰ ਜ਼ਿਆਦਾ ਖੜਾ ਕਰੇਗਾ। ਇਹ ਸਾਡੇ ਅੰਕੜੇ ਨਹੀਂ ਨੇ, ਇਹ ਪੁਲਿਸ ਦੇ ਆਪਦੇ ਅੰਕੜੇ ਨੇ ਕਿ ਅਸੀਂ ਉੱਥੇ ਇਸ ਇਗਜ਼ੈਂਪਲ ਨਹੀਂ ਦੇ ਰਹੇ ਜਿੱਥੇ ਕਿ ਕਿਸੇ ਨੂੰ ਟਿਕਟ ਮਿਲੀ ਹੈ। ਜੇ ਤੁਸੀਂ ਅਮੂਮਨ ਆਰਾਮ ਨਾਲ ਕੋਈ ਜਾ ਰਿਹਾ, ਸਾਊਥ ਏਸ਼ੀਅਨ ਭਾਈਚਾਰੇ ਦਾ ਲੜਕਾ ਹੈ, ਬਲੈਕ ਹੈ, ਔਰ ਚੰਗੀ ਗੱਡੀ ਲੈ ਕੇ ਜਾ ਰਿਹਾ, ਅਤੇ ਉਹਦੇ ਚਾਂਸਿਸ ਨੇ ਕਿ ਉਹਨੂੰ ਪੁਲਿਸ ਜ਼ਿਆਦਾ ਰੋਕੇਗੀ। ਇਹ ਪੁਲਿਸ ਚੀਫ ਜਿਹੜੇ ਆ ਉਹ ਵੀ ਐਕਸੈਪਟ ਕਰ ਚੁੱਕੇ ਨੇ। ਮਗਰ ਪ੍ਰੋਬਲਮ ਇਹ ਹੈ ਕਿ ਸਾਡਾ ਆਪਣਾ ਭਾਈਚਾਰਾ ਇਸ ਚੀਜ਼ ਨੂੰ ਐਕਸੈਪਟ ਕਰਨ ਨੂੰ ਨਹੀਂ ਤਿਆਰ। ਅਸੀਂ ਅਜੇ ਵੀ ਇਹ ਮੰਨਦੇ ਹਾਂ ਕਿ ਅਗਰ ਸਾਡੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋ ਰਹੀ, ਅਸੀਂ ਗਲਤੀ ਕਰਦੇ ਹਾਂ ਇਸ ਕਰਕੇ ਸਾਨੂੰ ਪੁਲਿਸ ਰੋਕਦੀ ਹੈ। ਇਹ ਸਾਡੇ ਅੰਦਰ ਵਾਈਟ ਸੁਪਰਮੇਸੀ ਜਿਹੜੀ ਹੈ, ਚਿੱਟੇ ਰੰਗ ਨੂੰ ਪ੍ਰਾਇਰਟੀ ਦੇਣੀ, ਚਿੱਟੇ ਰੰਗ ਨੂੰ ਸੁਪੀਰੀਅਰ ਮੰਨਣਾ, ਇਹ ਇੱਕ ਅਜੇ ਵੀ ਸਾਡੀ ਉਸੇ ਗੁਲਾਮੀ ਦੀ ਨਿਸ਼ਾਨੀ ਹੈ ਜੋ ਅਸੀਂ ਅੱਜ ਤੋਂ 100 ਸਾਲ ਪਹਿਲਾਂ ਖਤਮ ਕਰਨ ਦੀ ਕੋਸ਼ਿਸ਼ ਕਰਦੇ ਸੀਗੇ। 75 ਸਾਲ ਪਹਿਲਾਂ ਜਿਹੜੀ ਸਾਨੂੰ ਆਜ਼ਾਦੀ ਮਿਲੀ ਹੈ, ਸਾਡੇ ਦਿਮਾਗ ਦੇ ਉੱਤੇ ਅਜੇ ਆਜ਼ਾਦੀ ਨਹੀਂ ਆਈ, ਔਰ ਉਹਨੂੰ ਲੈ ਕੇ ਉਸੇ ਗੁਲਾਮੀ ਨੂੰ ਲੈ ਕੇ ਅਜੇ ਵੀ ਅਸੀਂ ਇੱਕ ਵਾਈਟ ਰੰਗ ਨੂੰ ਜ਼ਿਆਦਾ ਪ੍ਰਾਇਰਿਟੀ ਦਿੰਦੇ ਹਾਂ, ਅਸੀਂ ਵਾਈਟ ਰੰਗ ਨੂੰ ਜ਼ਿਆਦਾ ਸੁਪਰੀਮ ਸਮਝਦੇ ਹਾਂ, ਬੈਟਰ ਸਮਝਦੇ ਹਾਂ, ਚਾਹੇ ਉਹ ਰੀਅਲ ਸਟੇਟ ਹੋਏ। ਉਹਦੇ ਵਿੱਚ ਵੀ ਪਹਿਲਾ ਫੀਲਿੰਗ ਜਿਹੜੀ ਆ ਅਸੀਂ ਸਾਡੇ 'ਚ ਹਰ ਚੀਜ਼, ਜੋ ਵੀ ਚੀਜ਼ ਗਲਤ ਹੋ ਰਹੀ ਆ, ਅਸੀਂ ਉਹਦਾ ਪਹਿਲਾ ਬਲੇਮ ਜਿਹੜਾ ਆ ਉਹ ਸਾਊਥ ਏਸ਼ੀਅਨ ਭਾਈਚਾਰੇ 'ਤੇ ਲਾਉਂਦੇ ਹਾਂ। ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜਿਹੜਾ ਬੰਦਾ ਵਾਈਟ ਹੈ ਉਹ ਕੋਈ ਗਲਤ ਕੰਮ ਨਹੀਂ ਕਰਦਾ, ਹਰ ਗਲਤ ਕੰਮ ਜਿਹੜਾ ਆ ਉਹ ਬਰਾਊਨ ਬੰਦਾ ਕਰ ਰਿਹਾ, ਕੋਈ ਬਲੈਕ ਹੈ ਉਹ ਕਰ ਰਿਹਾ। ਇਹ ਕਿੰਨੇ ਸਾਡੇ ਅੰਦਰ ਫੀਲਿੰਗ ਪਾਈ ਆ, ਇਹੋ ਹੀ ਸਿਸਟਮੈਟਿਕ ਰੇਸਿਜ਼ਮ ਹੈ। ਮੇਰੀ ਕੋਸ਼ਿਸ਼ ਇਹ ਰਹੇਗੀ ਰੇਡੀਓ ਜ਼ਿੰਦਾਬਾਦ ਤੋਂ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਜਗਾਈਏ ਤਾਂ ਕਿ ਅਸੀਂ ਕੰਟੀਨਿਊਸਲੀ, ਅਸੀਂ ਸਿਰਫ ਰੀਅਲ ਸਟੇਟ, ਅਸੀਂ ਸਿਰਫ ਇੰਸ਼ੋਰੈਂਸ ਬ੍ਰੋਕਰ, ਅਸੀਂ ਸਿਰਫ ਟਰੱਕਿੰਗ ਕੰਪਨੀਆਂ ਜਾਂ ਸਟੋਰ ਜਾਂ ਹੋਰ ਚੀਜ਼ਾਂ ਦੇ ਵਿੱਚ ਨਹੀਂ ਸਾਰੀ ਉਮਰ ਲੱਗਣਾ। ਸਾਨੂੰ ਇਹ ਵੀ ਕੁਐਸਚਨ ਕਰਨਾ ਪੈਣਾ ਕਿ 10 'ਚੋਂ ਕਿੰਨੇ ਕਾਊਂਸਲਰ ਬ੍ਰੈਂਪਟਨ ਦੇ ਵਿੱਚ, ਅਗਰ 50% ਆਬਾਦੀ ਜਿਹੜੀ ਹੈ ਬਰਾਊਨ ਲੋਕਾਂ ਦੀ ਹੈ, ਸਾਊਥ ਏਸ਼ੀਅਨ ਭਾਈਚਾਰੇ ਦੀ ਹੈ, ਚਾਹੇ ਪਾਕਿਸਤਾਨੀ ਨੇ ਚਾਹੇ ਇੰਡੀਅਨ ਨੇ, ਕਿਉਂ ਸਾਡੀ ਰਿਪ੍ਰੈਜ਼ੈਂਟੇਸ਼ਨ ਸਿਟੀ ਹਾਲ ਦੇ ਵਿੱਚ ਨਹੀਂ ਹੈ, ਕਿਉਂ ਨਹੀਂ ਸਾਡਾ ਮੇਅਰ ਬਣ ਸਕਦਾ। ਹਰ ਵਾਰੀ ਅਸੀਂ ਗੱਲ ਇੱਕੋ ਹੀ ਕਰਾਂਗੇ ਕਿ ਅਸੀਂ ਜੀ ਇਕੱਠੇ ਨਹੀਂ ਹੈਗੇ। ਇਹ ਕਿਉਂ ਨਹੀਂ ਅਸੀਂ ਸੋਚਦੇ ਕਿ ਸਾਨੂੰ ਤੋੜਿਆ ਜਾਂਦਾ, ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਬੜੇ ਸਿਸਟਮੈਟਿਕ ਤਰੀਕੇ ਨਾਲ ਸਾਡੇ ਜੋ ਕੁਛ ਨੂੰ ਫੁੱਲੀਆਂ ਪਾ ਕੇ ਲਾਲਚ ਦੇ ਕੇ ਸਾਡੇ 'ਚੋਂ ਹੀ ਤੋੜਿਆ ਜਾਂਦਾ। ਇਹ ਬੜੇ ਸਿਸਟਮੈਟਿਕ ਤਰੀਕੇ ਨਾਲ ਸਾਡੇ ਨਾਲ ਕੀਤਾ ਜਾ ਰਿਹਾ। ਇਹ ਲਾਸ਼ਾਂ ਸਿਰਫ 215 ਲਾਸ਼ਾਂ, ਇਹ ਕੋਈ ਪਹਿਲੀ ਵਾਰ ਨਿਊਜ਼ ਨਹੀਂ ਹੈ। ਅਗਰ ਇਹ ਲੋਕ ਜਿਹੜੇ ਆ ਉਹਨਾਂ ਨੇ ਜਿਹੜੇ ਲੋਕ ਇੱਥੋਂ ਦੇ ਵਸਣ ਵਾਲੇ ਸੀਗੇ, ਐਬੋਰੀਜਨਲ ਲੋਕ ਸੀਗੇ, ਉਹਨਾਂ ਦਾ ਅੱਜ ਤੱਕ ਉਹਨਾਂ ਨੂੰ ਜਸਟਿਸ ਨਹੀਂ ਮਿਲਿਆ। ਅੱਜ ਵੀ ਚਾਹੇ ਉਹ ਕੰਜ਼ਰਵੇਟਿਵ ਸਰਕਾਰ ਸੀ ਚਾਹੇ ਉਹ ਲਿਬਰਲ ਸਰਕਾਰ ਹੈ, ਜੇਲ੍ਹਾਂ ਦੇ ਵਿੱਚ ਬੇਸ਼ੁਮਾਰ ਹਜ਼ਾਰਾਂ ਦੀ ਗਿਣਤੀ 'ਚ ਐਬੋਰੀਜਨਲ ਲੋਕ ਜਿਹੜੇ ਆ ਉਹ ਸੜ ਰਹੇ ਨੇ, ਉਹਨਾਂ ਦੇ ਕੇਸ ਨਹੀਂ ਕੀਤੇ ਜਾ ਰਹੇ। ਸਾਡੇ ਹੀ ਭਾਈਚਾਰੇ ਦੇ 4 ਇੰਸਪੈਕਟਰ 11 ਸਾਲ ਦੇ ਉੱਤੇ ਜਿਹੜਾ ਆ ਕੇਸ ਲੜ ਕੇ ਹਿਊਮਨ ਰਾਈਟਸ ਦਾ ਪ੍ਰਮੋਸ਼ਨ ਵਾਸਤੇ ਲੜ ਲੜ ਕੇ ਉਹ ਜਿਹੜੇ ਨੇ ਇੰਸਪੈਕਟਰ ਬਣੇ ਨੇ ਪੀਲ ਰੀਜਨ ਪੁਲਿਸ ਦੇ ਵਿੱਚ। ਸਾਨੂੰ ਸਿਰਫ ਪੋਸਟਰ ਬੋਇਜ਼ ਬਣਾਇਆ ਜਾਂਦਾ। ਸਾਡੇ ਪੀਲ ਰੀਜਨ ਪੁਲਿਸ ਦੇ ਜਿਹੜਾ ਪੋਸਟਰ ਸੀਗਾ ਉਹਦੇ ਵਿੱਚ ਹਮੇਸ਼ਾ ਇੱਕ ਦਸਤਾਰ ਵਾਲਾ ਪੁਲਿਸ ਆਫਿਸਰ ਵਿਖਾਇਆ ਜਾਂਦਾ, ਕਿਉਂਕਿ ਅਸੀਂ ਉਹਨੇ ਨਾਲ ਖੁਸ਼ ਹੋ ਜਾਂਦੇ ਹਾਂ, ਅਸੀਂ ਇੰਨੇ ਨਾਲ ਖੁਸ਼ ਹੋ ਜਾਂਦੇ ਹਾਂ ਕਿ ਸਾਨੂੰ ਸਾਡਾ ਪੋਸਟਰ 'ਤੇ ਬੰਦਾ ਵਿਖਾਤਾ। ਅਸੀਂ ਇਹ ਨਹੀਂ ਕਦੀ ਸਵਾਲ ਕਰਦੇ ਕਿ ਕੀ ਸਾਡਾ ਯੂਥ ਜਿਹੜਾ ਆ ਉਹ ਦੂਜਿਆਂ ਨਾਲੋਂ ਅਨਫਿਟ ਹੈ, ਕੀ ਸਾਡੇ ਯੰਗ ਬੱਚੇ ਜਿਹੜੇ ਆ ਉਹ ਇੰਨੇ ਕਾਬਿਲ ਨਹੀਂ ਹੈ ਕਿ ਉਹ ਪੁਲਿਸ ਆਫਿਸਰ ਬਣ ਸਕਣ। ਅਸੀਂ ਕਦੋਂ ਇਹ ਚੀਜ਼ਾਂ ਜਿਹੜੀਆਂ ਨੇ ਰਿਲਾਈਜ਼ ਕਰਾਂਗੇ ਕਿ ਸਿਟੀ ਹਾਲ ਦੇ ਵਿੱਚ ਸਾਡੀ ਰਿਪ੍ਰੈਜ਼ੈਂਟੇਸ਼ਨ ਕੀ ਹੈ, ਕਿਉਂ ਨਹੀਂ ਸਾਨੂੰ ਜੋਬਸ ਜਿਹੜੀਆਂ ਨੇ, ਕੀ ਸਾਡੇ ਬੱਚੇ ਯੂਨੀਵਰਸਿਟੀ ਗ੍ਰੈਜੂਏਟਸ ਨਹੀਂ ਨੇ, ਕੀ ਉਹ ਫੋਰਨ 'ਚੋਂ ਇੰਡੀਆ 'ਚੋਂ ਪਾਕਿਸਤਾਨ 'ਚੋਂ ਉੱਥੋਂ ਆ ਕੇ ਟੌਪ ਦੀਆਂ ਕੁਆਲੀਫਿਕੇਸ਼ਨ ਲੈ ਕੇ MBAs ਔਰ ਹੋਰ ਡਿਗਰੀਆਂ ਜਿਹੜੀਆਂ ਨੇ ਉਹ ਲੈ ਕੇ ਇੱਥੇ ਆਉਂਦੇ ਨੇ, ਕੀ ਉਹ ਇਸ ਕਾਬਿਲ ਨਹੀਂ ਨੇ ਕਿ ਉਹਨਾਂ ਨੂੰ ਸਿਟੀ ਹਾਲ ਦੀਆਂ ਜੋਬਸ ਮਿਲ ਸਕਣ? ਸਾਨੂੰ ਇਹ ਸਵਾਲ ਕਰਨਾ ਪਏਗਾ ਕਿ ਕਿਉਂ ਸਾਨੂੰ, ਚਾਹੇ ਅਸੀਂ ਕੰਟਰੈਕਟ ਲੈਣੇ ਹੋਣ, ਚਾਹੇ ਅਸੀਂ ਬਿਡਿੰਗ ਕਰਨੀ ਹੋਏ, ਸਾਨੂੰ ਕਿਉਂ ਇੱਕ ਵਾਈਟ ਚਮੜੀ ਦਾ ਸਹਾਰਾ ਲੈਣਾ ਪੈਂਦਾ? ਕਿਉਂ ਸਾਨੂੰ ਇੰਪਲੋਈ ਕਰਨੇ ਪੈਂਦੇ ਨੇ, ਚਾਹੇ ਟਰੱਕਿੰਗ ਕੰਪਨੀ 'ਚ ਸੇਫਟੀ ਵਾਲੇ ਬੰਦੇ ਹੋਣ, ਚਾਹੇ ਉਹ ਡਿਸਪੈਚ ਲੋਡ ਲੈਣ ਵਾਲੇ ਬੰਦੇ ਹੋਣ, ਚਾਹੇ ਉਹ ਬਿਜ਼ਨਸ ਡਿਵੈਲਪ ਕਰਨ ਵਾਲੇ ਬੰਦੇ ਹੋਣ, ਕਿਉਂ ਸਾਨੂੰ ਲੈਣੇ ਪੈਂਦੇ ਆ? ਕੀ ਸਾਡੇ ਬੱਚੇ ਇੰਗਲਿਸ਼ ਨਹੀਂ ਬੋਲ ਸਕਦੇ? ਕੀ ਸਾਡੇ ਬੱਚਿਆਂ ਦਾ ਐਕਸੈਂਟ ਜਿਹੜਾ, ਜਿਹੜੇ ਇੱਥੇ ਜੰਮੇ ਬੱਚੇ ਨੇ ਇੱਥੇ ਯੂਨੀਵਰਸਿਟੀ ਪੜ੍ਹੇ ਨੇ, ਉਹਨਾਂ ਦਾ ਐਕਸੈਂਟ ਖਰਾਬ ਹੈ? ਸਾਨੂੰ ਮਜਬੂਰ ਕੀਤਾ ਜਾਂਦਾ ਹੈ, ਸਾਡੇ ਮਨ 'ਚ ਇਹ ਬਿਠਾ ਦਿੱਤਾ ਗਿਆ ਕਿ ਜੇ ਅਸੀਂ ਕੋਈ ਚੀਜ਼ ਕੰਮ ਕਰਨੀ ਹੈ ਸਾਨੂੰ ਗੋਰਾ ਚਾਹੀਦਾ, ਸਾਨੂੰ ਚਿੱਟੀ ਚਮੜੀ ਚਾਹੀਦੀ ਹੈ। ਸਾਡੀ ਇਹ ਪ੍ਰੋਬਲਮ ਹੈ, ਅਸੀਂ ਅਜੇ ਰਿਲਾਈਜ਼ ਨਹੀਂ ਕਰ ਲਏ ਕਿ ਸਾਡੇ ਨਾਲ ਕਿਵੇਂ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਕਿਵੇਂ ਇੱਕ ਜੱਜ ਵੀ ਔਰ ਪੁਲਿਸ ਆਫਿਸਰ ਜਦੋਂ ਤੁਹਾਨੂੰ ਰੋਕਦਾ ਅਗਰ ਤੁਸੀਂ ਵਾਈਟ ਹੋ ਤਾਂ ਚਾਂਸਿਸ ਨੇ ਕਿ ਉਹਨੂੰ ਟਿਕਟ ਜਿਹੜੀ ਆ ਸਸਤੀ ਮਿਲੇਗੀ, ਟਿਕਟ ਘੱਟ ਮਿਲੇਗੀ, ਹੋ ਸਕਦਾ ਪੁਲਿਸ ਆਫਿਸਰ ਆਪਣੀ ਡਿਸਕ੍ਰਿਪਸ਼ਨ ਉਹਨੂੰ ਛੱਡ ਵੀ ਦੇ, ਮਗਰ ਅਗਰ ਤੁਸੀਂ ਬਰਾਊਨ ਹੋ, ਅਗਰ ਤੁਸੀਂ ਬਲੈਕ ਹੋ, ਤੁਹਾਨੂੰ ਡੈਫੀਨੇਟਲੀ ਜਿਹੜੀ ਆ ਠੋਕ ਕੇ ਟਿਕਟ ਮਿਲੇਗੀ। ਇਹ ਕਦੋਂ ਅਸੀਂ ਰਿਲਾਈਜ਼ ਕਰਾਂਗੇ, ਕਦੋਂ ਅਸੀਂ ਇਸ ਬਾਰੇ ਆਵਾਜ਼ ਚੁੱਕਾਂਗੇ? ਸਵਾਲ ਇਹ ਹੈ, ਸਾਡੀ ਭਾਈਚਾਰੇ ਦੇ ਵਿੱਚ ਬਹੁਤ ਘੱਟ ਇਸ ਚੀਜ਼ ਦੀ ਗੱਲ ਹੋ ਰਹੀ ਹੈ ਕਿ 215 ਬੱਚਿਆਂ ਦੀਆਂ ਲਾਸ਼ਾਂ, ਉਹਨਾਂ ਦੀਆਂ ਮਾਸ ਗ੍ਰੇਵ ਜਿਹੜੀਆਂ ਨੇ ਉਹ ਕਾਮਲੋਪ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ 'ਚੋਂ ਲੱਭੀਆਂ ਨੇ, ਔਰ ਪਤਾ ਨਹੀਂ ਕਿੰਨੇ ਕੈਸੇ ਬੱਚੇ, ਕਿੰਨੇ ਕੈਸੇ ਲੜਕੀਆਂ, ਕਿੰਨੇ ਐਸੇ ਲੋਕ ਜਿਹੜੇ ਆ ਉਹ ਐਬੋਰੀਜਨਲ ਸੜ ਰਹੇ ਨੇ, ਉਹਨਾਂ ਦੇ ਕਤਲ ਹੋਏ ਨੇ, ਮਗਰ ਕਿਸੇ ਵੀ ਵਾਈਟ ਬੰਦੇ ਨੂੰ ਸਜ਼ਾ ਨਹੀਂ ਹੋਈ। ਇਹ ਧੱਕਾ ਅਸੀਂ ਜਿੱਦਣ ਮਹਿਸੂਸ ਕਰਾਂਗੇ ਉਸ ਦਿਨ ਅਸੀਂ ਰਿਲਾਈਜ਼ ਕਰਾਂਗੇ ਕਿ ਸਾਨੂੰ ਇਸ ਚੀਜ਼ ਦੀ ਇਕੱਠੇ ਹੋ ਕੇ ਲੜਨ ਦੀ ਲੋੜ ਹੈ। ਅਦਰਵਾਈਜ਼ ਸਾਡੇ ਬੱਚੇ ਟੌਪ ਦੀਆਂ ਯੂਨੀਵਰਸਿਟੀਆਂ 'ਚੋਂ ਟੌਪ ਦੀ ਪੜ੍ਹਾਈ ਕਰਕੇ ਵੀ ਓਨੀ ਤਨਖਾਹ ਨਹੀਂ ਲੈਣਗੇ, ਕਿਉਂ, ਜਿੰਨਾ ਇੱਕ ਵਾਈਟ ਬੱਚਾ ਜਿਹੜਾ ਉਹ ਲਏਗਾ। ਸਾਨੂੰ ਇਸ ਚੀਜ਼ ਦੀ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਸਿਰਫ ਆਪਦਾ ਬਿਜ਼ਨਸ ਕਰਨਾ, ਕੋਈ ਵੇਅਰ ਹਾਊਸ ਸ਼ੁਰੂ ਕਰ ਲੈਣਾ, ਕੋਈ ਦੁਕਾਨ ਪਾ ਲੈਣੀ, ਕੋਈ ਮੋਟਲ ਪਾ ਲੈਣਾ, ਉਹੀ ਸਾਡਾ ਇੱਕ ਕੈਨੇਡੀਅਨ ਤਰੀਕਾ ਨਹੀਂ ਹੈ। ਸਾਡੇ ਨਾਲ ਕਾਲਰ ਵੀ ਬਹੁਤ ਜੁੜ ਚੁੱਕੇ ਨੇ। ਹੀਰੋ ਟਰੱਕ ਸਾਡੇ ਡਿਸਪਲੇ ਆਇਆ ਜੀ, ਤੁਸੀਂ ਰੇਡੀਓ ਜ਼ਿੰਦਾਬਾਦ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਹਾਂਜੀ,
ਹੈਲੋ।
ਹੈਲੋ ਹੈਲੋ ਹੈਲੋ
ਹਾਂਜੀ
ਅੱਜ ਤੁਹਾਡੀ ਸਾਈਡ ਤੋਂ ਮਿਊਟ ਕੀਤਾ ਹੋਇਆ ਮੈਨੂੰ ਲੱਗਦਾ ਤੁਸੀਂ ਸਪੀਡਿੰਗ ਦੇਖ ਕੇ ਰੋਕਦੀ ਆ ਨਾ ਤੇ ਬਾਕੀ ਜਿੰਨਾ ਕੁ ਤੁਸੀਂ ਕਹਿ ਰਹੇ ਹੋ ਸਿਟੀ ਦੇ ਵਿੱਚ ਸਾਡੀ ਉੱਥੇ ਹੈ ਨੀ ਅਟੈਂਡੈਂਸ ਜਾਂ ਕੁਛ ਵੀ ਓਨਾ ਹੀ ਉੱਥੇ ਰਿਸ਼ਵਤ ਹੀ ਵਧਣੀ ਆ ਮੈਨੂੰ ਤਾਂ ਲੱਗਦਾ ਵਧੀਆ ਨਹੀਂ ਹੈਗੇ ਜਿੱਥੇ ਜਿੱਥੇ ਸਾਡੇ
ਦੇਖੋ ਇਹ ਭਾਜੀ ਮੈਂ ਤੁਹਾਡਾ ਨਾਂ ਨਹੀਂ ਪੁੱਛ ਸਕਿਆ ਦੇਖੋ ਗੱਲ ਇਹ ਹੈ ਇਹੋ ਗੱਲ ਅਸੀਂ ਕਰ ਰਹੇ ਹਾਂ ਅਸੀਂ ਆਪ ਹੀ ਆਪਣੇ ਆਪ ਨੂੰ ਇਹ ਸੋਚਣਾ ਸ਼ੁਰੂ ਕਰਤਾ ਕਿ ਇਹਨੋ ਜਿਵੇਂ ਸਾਡੇ ਕਾਲਜ ਨੇ ਵੀ ਗੱਲ ਕੀਤੀ ਹੈ ਕਿ ਜੇ ਸਾਡੇ ਬੰਦੇ ਜਾਣਗੇ ਤਾਂ ਰਿਸ਼ਵਤ ਹੀ ਵਧੇਗੀ ਸ਼ਾਇਦ ਸਾਨੂੰ ਇਸ ਚੀਜ਼ ਦਾ ਅੰਦੇਸ਼ਾ ਨਹੀਂ ਹੈ ਕਿ ਅਗਰ ਸਟੈਟਿਸਟਿਕ ਵਾਈਜ਼ ਵੀ ਅਗਰ ਸਭ ਤੋਂ ਅਸੀਂ ਛੋਟੀਆਂ ਸ਼ਾਇਦ ਛੋਟੀਆਂ ਛੋਟੀਆਂ ਚੀਜ਼ਾਂ ਛੋਟੇ ਛੋਟੇ ਟੈਕਸ ਚੋਰੀ ਸ਼ਾਇਦ ਕਰਦੇ ਹੋਵਾਂਗੇ ਮਗਰ ਸਾਨੂੰ ਇਹ ਜ਼ਰੂਰ ਅਵੇਅਰ ਹੋਣਾ ਚਾਹੀਦਾ ਕਿ ਵੱਡੀਆਂ ਵੱਡੀਆਂ ਕਮਰਸ਼ੀਅਲ ਜ਼ੋਨਿੰਗ ਵੱਡੇ ਵੱਡੇ ਬਿਲਡਰ ਵੱਡੇ ਵੱਡੇ ਪੈਸੇ ਬਿਲੀਅਨਸ ਆਫ ਡਾਲਰਸ ਜਿਹੜੇ ਨੇ ਉਹ ਕਿੰਨਾ ਕੁ ਜਾ ਰਹੇ ਨੇ ਕਿੰਨਾ ਕੰਪਨੀਆਂ ਨੂੰ ਵੱਡੇ ਵੱਡੇ ਕੰਟਰੈਕਟ ਮਿਲ ਰਹੇ ਨੇ ਸਾਨੂੰ ਉਸ ਲੈਵਲ 'ਤੇ ਸਾਨੂੰ ਸੋਚਣ ਦੀ ਲੋੜ ਹੈ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਜਦੋਂ ਸਾਡਾ ਕੇਸ ਜੱਜ ਦੇ ਸਾਹਮਣੇ ਜਾਂਦਾ ਹੈ ਉਹਦੇ ਡਿਸੀਜ਼ਨ ਦੇ ਵਿੱਚ ਉਹ ਸਾਡੀ ਚਮੜੀ ਜਿਹੜੀ ਆ ਉਹ ਕਿੰਨਾ ਕੰਮ ਕਰਦੀ ਹੈ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਜਦੋਂ ਅਸੀਂ ਜੌਬ ਲਈ ਅਪਲਾਈ ਕਰਦੇ ਹਾਂ ਉਸ ਟਾਈਮ ਸਾਡੇ ਰੈਜ਼ੂਮੇ ਕਿਵੇਂ ਥੱਲੇ ਜਾਂਦੇ ਨੇ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਨੂੰ ਕਿਉਂ ਨਾਂ ਬਦਲਣ ਦੀ ਲੋੜ ਪੈਂਦੀ ਹੈ ਕਿਉਂ ਨਹੀਂ ਤੁਸੀਂ ਆਪਣਾ ਪੂਰਾ ਨਾਂ ਲੈ ਕੇ ਕਿਉਂ ਸਾਨੂੰ ਇਹ ਦੱਸਿਆ ਜਾਂਦਾ ਕਿ ਤੁਸੀਂ ਆਪਣਾ ਨਾਂ ਜਿਹੜਾ ਆ ਛੋਟਾ ਕਰੋ ਉਹ ਬੋਲਣਾ ਔਖਾ ਹੈ ਕਿ ਅਸੀਂ ਉਹਨਾਂ ਲੋਕਾਂ ਦੇ ਦੂਸਰੇ ਲੋਕਾਂ ਦੇ ਨਾਂ ਨਹੀਂ ਲੈਂਦੇ ਸਾਡੀ ਇਹੀ ਕਮੀ ਹੈ ਜਿਹਦੀ ਅਸੀਂ ਗੱਲ ਕੀਤੀ ਹੈ ਕਿ ਅਸੀਂ ਆਪ ਹੀ ਆਪਣੇ ਆਪ ਨੂੰ ਦੋਸ਼ੀ ਬਣਾ ਕੇ ਬੈਠੇ ਹਾਂ ਅਸੀਂ ਆਪ ਹੀ ਇਹ ਮੰਨ ਕੇ ਬੈਠੇ ਹਾਂ ਕਿ ਜੀ ਸਾਡੇ ਬੰਦੇ ਅਗਰ ਸਿਟੀ ਹਾਲ 'ਚ ਜਾਣਗੇ ਤਾਂ ਉੱਥੇ ਕਰਪਸ਼ਨ ਵਧੂਗੀ ਮੈਂ ਸਵਾਲ ਇੱਥੇ ਇਹ ਕਰਨਾ ਚਾਹੁੰਦਾ ਜਿਹੜੇ ਖਾਸ ਤੌਰ 'ਤੇ ਬ੍ਰੈਂਪਟਨ ਦੇ ਲੋਕ ਨੇ ਉਹਨਾਂ ਨੂੰ ਜ਼ਰੂਰ ਇਹ ਪਤਾ ਹੋਏਗਾ ਕਿ ਬ੍ਰੈਂਪਟਨ ਦੇ ਵਿੱਚ ਸਿਟੀ ਹਾਲ ਦੇ ਵਿੱਚ ਅਗਰ ਕਿਸੇ ਦਾ ਨਾਂ ਆ ਰਿਹਾ ਸਭ ਤੋਂ ਵੱਧ ਜਿੱਥੇ ਕਰਪਸ਼ਨ ਦਾ ਨਾਂ ਆ ਰਿਹਾ ਉਹ ਸਾਰੇ ਵਾਈਟ ਨੇ ਜੇ ਕੋਈ ਕਿਤੇ ਵੀ ਕਿਸੇ ਸਕੈਂਡਲ 'ਚ ਫਸ ਰਿਹਾ ਉਹ ਵੀ ਵਾਈਟ ਹੈ ਕਿਉਂ ਅਸੀਂ ਆਪਣੇ ਆਪ ਨੂੰ ਦੋਸ਼ ਦਿੰਦੇ ਹਾਂ ਕਿਉਂ ਅਸੀਂ ਆਪਣੇ ਆਪ ਨੂੰ ਆਪ ਹੀ ਇਨਫੀਰੀਅਰ ਮੰਨ ਕੇ ਚੱਲਦੇ ਹਾਂ ਕਿ ਸਾਡੇ ਨਾਲ ਕੁਛ ਮਾੜਾ ਨਹੀਂ ਹੋ ਰਿਹਾ ਸ਼ਾਇਦ 200 ਸਾਲ ਬਲੈਕ ਵੀ ਇਹੋ ਮੰਨ ਕੇ ਚੱਲਦੇ ਰਹੇ ਨੇ ਜਿੰਨਾ ਚਿਰ ਤੱਕ ਇੱਕ ਬਲੈਕ ਦੇ ਗਰਦਨ 'ਤੇ ਰੱਖ ਕੇ ਪੈਰ ਉਹਨੂੰ ਮਾਰ ਨਹੀਂ ਦਿੱਤਾ ਗਿਆ ਸਾਡਾ ਵੀ ਸਿਚੁਏਸ਼ਨ ਜਿਹੜੀ ਹੈ ਉਹਦੇ ਨਾਲੋਂ ਕੋਈ ਬੈਟਰ ਨਹੀਂ ਹੈ ਸਾਨੂੰ ਸਿਰਫ ਪਤਾ ਨਹੀਂ ਲੱਗ ਰਿਹਾ ਸਾਨੂੰ ਇਸ ਵੇਲੇ ਅਸੀਂ ਮਹਿਸੂਸ ਨਹੀਂ ਕਰ ਰਹੇ ਇਹੀ ਸਾਡਾ ਅੱਜ ਦਾ ਟੌਪਿਕ ਹੈ ਕਿ ਇਹ ਸਾਨੂੰ ਜ਼ਰੂਰੀ ਹੈ ਕਿ ਅਸੀਂ ਇਸ ਚੀਜ਼ ਨੂੰ ਰਿਲਾਈਜ਼ ਕਰੀਏ ਏਮ ਇਹ ਹੈ ਕਿ ਅਸੀਂ ਰੇਡੀਓ ਜ਼ਿੰਦਾਬਾਦ ਤੋਂ ਇਸ ਚੀਜ਼ਾਂ ਦੀ ਜਿਹੜੀਆਂ ਚੀਜ਼ਾਂ ਸਾਡੇ ਭਾਈਚਾਰੇ ਨੂੰ ਨੁਕਸਾਨ ਦੇਣਗੀਆਂ ਆਉਣ ਵਿੱਚ ਜਿਹੜੀਆਂ ਸਾਨੂੰ ਅੱਗੇ ਫਿਊਚਰ ਵਿੱਚ ਕੈਨੇਡਾ ਦੇ ਵਿੱਚ ਮੇਨ ਸਟ੍ਰੀਮ 'ਚ ਆਉਣ ਵਿੱਚ ਜਿਹੜੀਆਂ ਸਾਨੂੰ ਡਿਵੈਲਪ ਸਾਨੂੰ ਰੋਕਣਗੀਆਂ ਉਹਨਾਂ ਨੂੰ ਅਸੀਂ ਆਵਾਜ਼ ਦੇ ਕੇ ਹੀ ਲੋਕਾਂ ਨੂੰ ਜਾਗਰਿਤ ਕਰ ਸਕਦੇ ਹਾਂ ਉਹੀ ਸਾਡਾ ਫਰਜ਼ ਹੈ ਅਗਲਾ ਟੌਪਿਕ ਸਾਡਾ ਹੋਏਗਾ ਸ਼ੈਲਟਰ ਕੋਸਟ ਕਿ ਕਿਉਂ ਅੱਜ ਦਾ ਬੱਚਾ ਅੱਜ ਦਾ ਯੂਥ ਘਰ ਅਫੋਰਡ ਨਹੀਂ ਕਰ ਸਕਦਾ ਕਿਉਂ ਇੱਕ ਪਰਿਵਾਰ ਜਿਹੜਾ ਉਹਦੀ 40-70% ਆਮਦਨ ਜਿਹੜੀ ਹੈ ਉਹ ਸਿਰਫ ਘਰ ਚਲਾਉਣ 'ਚ ਲੱਗ ਰਹੀ ਹੈ ਔਰ ਉਹਦੇ ਨਾਲ ਉਹਨੂੰ ਸਟ੍ਰੈਸ ਕਿੰਨੀ ਹੋ ਰਹੀ ਹੈ ਉਹਦੇ ਨਾਲ ਉਹਦੀ ਕੁਆਲਿਟੀ ਆਫ ਲਾਈਫ ਕਿੰਨੀ ਖਰਾਬ ਹੋ ਰਹੀ ਹੈ ਮਗਰ ਉਹ ਤੋਂ ਬਾਅਦ ਇੱਕ ਪਹਿਲਾਂ ਲੈਂਦੇ ਹਾਂ ਇੱਕ ਮਿਊਜ਼ੀਕਲ ਬ੍ਰੇਕ ਉਹਦੇ ਬਾਅਦ ਫਿਰ ਜੁੜਦੇ ਹਾਂ ਤੁਹਾਡੇ ਨਾਲ ਅਗਲਾ ਟੌਪਿਕ ਲੈ ਕੇ
ਤੈਨੂੰ ਤੱਕਿਆ ਹੋਸ਼ ਹੀ ਭੁੱਲ ਗਈ ਗਰਮ ਗਰਮ ਚਾ ਹੱਥ ਤੇ ਡੁੱਲ ਗਈ ਹੱਥ ਤੇ ਡੁੱਲ ਗਈ ਚਾ ਸਜਣਾ ਐਸੀ ਤੇਰੀ ਨਿਗਾਹ ਸਜਣਾ ਜਾਂਦੀ ਜਾਂਦੀ ਦੱਸਦੀ ਜਾ ਤੂੰ ਦਿਲ ਦੇ ਵਿੱਚ ਕੀ ਤੇਰੇ ਦਿਲ ਦੇ ਵਿੱਚ ਕੀ ਤੇਰੇ ਮੈਂ ਸੁਣਿਆ ਉੱਚੀਆਂ ਦੀਵਾਰਾਂ ਰੱਖੀਆਂ ਨੀ ਤੂੰ ਦਿਲ ਦੇ ਚਾਰ ਚਫੇਰੇ ਨਾਲੇ ਸਾਂਭ ਕੇ ਰੱਖਦੀ ਕੋਈ ਦਿਲ ਚ ਨਾ ਲਾ ਲੇ ਡੇਰੇ ਮੈਂ ਸੁਣਿਆ ਪਹਿਲਾਂ ਵੀ ਦਿਲ ਟੁੱਟਿਆ ਤੇਰਾ ਇੱਕ ਵਾਰੀ ਤਾਂ ਦਿਲ ਦੀ ਦੀਵਾਰਾਂ ਤੇ ਤੂੰ
ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਫਿਰ ਤੋਂ ਜੀ ਆਇਆਂ। ਔਰ ਅਗਲਾ ਸਾਡਾ ਟੌਪਿਕ ਇਹ ਹੈ ਕਿ ਇਸ ਵੇਲੇ ਖਾਸ ਤੌਰ 'ਤੇ ਜੇ ਅਸੀਂ ਜੀ ਟੀ ਏ ਦੀ ਗੱਲ ਕਰਿਆ ਤਾਂ ਇੱਕ ਨੌਜਵਾਨ ਬੱਚੇ ਲਈ, ਇੱਕ ਨਵੇਂ ਕਿਸੇ ਵੀ ਇਮੀਗ੍ਰੈਂਟ ਲਈ ਮਕਾਨ ਲੈਣਾ, ਘਰ ਲੈਣਾ ਜਿਹੜਾ ਆ ਉਹਦੀ ਪਹੁੰਚ ਤੋਂ ਬਾਹਰ ਹੋ ਚੁੱਕਿਆ। ਈਵਨ ਰੈਂਟ ਜਿਹੜਾ ਆ ਉਹ ਵੀ ਦੇਣਾ ਕਈ ਲੋਕਾਂ ਲਈ ਮੁਸ਼ਕਿਲ ਹੋ ਰੱਖਿਆ। ਬੇਸ਼ੱਕ ਸਰਕਾਰ ਨੇ ਸਰਵ ਦਿੱਤਾ ਹੈ, ਕੋਵਿਡ ਦੇ ਵਿੱਚ ਇਮਦਾਦ ਕੀਤੀ ਹੈ, ਪੈਸੇ ਦਿੱਤੇ ਨੇ, ਮਗਰ ਕਿੰਨੀ ਦੇਰ ਉਹਦੇ ਨਾਲ ਇਹ ਚੀਜ਼ਾਂ ਚੱਲ ਸਕਣਗੀਆਂ। ਇਸ ਵੇਲੇ ਜੋ ਅੰਕੜੇ ਦੱਸ ਰਹੇ ਨੇ ਕਿ ਰੀਅਲ ਸਟੇਟ ਜਿਹੜੀ ਆ ਉਹ 31% ਉੱਪਰ ਜਾ ਚੁੱਕੀ ਹੈ। ਔਰ ਆਉਣ ਵਾਲੇ ਟਾਈਮ 'ਚ ਐਕਸਪਰਟਸ ਨੇ ਇਹ ਵੀ ਅੰਦੇਸ਼ਾ ਦਿੱਤਾ ਹੈ, ਉਹਨਾਂ ਨੇ ਚਿੰਤਾ ਜਤਾਈ ਹੈ ਕਿ ਜਿੱਥੇ ਸਾਊਥ ਏਸ਼ੀਅਨ ਭਾਈਚਾਰੇ ਦੀ ਗੱਲ ਹੈ ਉਹਦੇ ਵਿੱਚ ਫਾਈਨੈਂਸ਼ੀਅਲ ਗੈਪ ਜਿਹੜਾ ਆ ਬਹੁਤ ਵੱਧਦਾ ਜਾਏਗਾ। ਲਗਾਤਾਰ ਅਮੀਰ ਅਮੀਰ ਹੁੰਦਾ ਜਾਏਗਾ, ਆਮ ਬੰਦਾ ਜੋ ਘਰ ਨਹੀਂ ਅਫੋਰਡ ਕਰ ਸਕਦਾ ਉਹ ਪਿੱਛੇ ਦਾ ਪਿੱਛੇ ਚੱਲਦਾ ਜਾਏਗਾ, ਉਹਦੀ ਪਹੁੰਚ 'ਚੋਂ ਪ੍ਰੋਪਰਟੀਜ਼ ਬਾਹਰ ਜਾਂਦੀਆਂ ਰਹਿਣਗੀਆਂ। ਸੋ ਦੋ ਧੜਾਂ ਦੇ ਵਿੱਚ ਅਸੀਂ ਵੰਡੇ ਜਾਵਾਂਗੇ। ਕੁਛ ਉਹ ਲੋਕ ਜਿਹੜੇ ਘਰ 'ਤੇ ਘਰ, ਪ੍ਰੋਪਰਟੀ 'ਤੇ ਪ੍ਰੋਪਰਟੀ ਖਰੀਦੀ ਜਾਣਗੇ, ਕੁਛ ਉਹ ਲੋਕ ਜਿਹੜੇ ਇੱਕ ਟਾਊਨ ਹਾਊਸ ਲੈਣ ਲਈ ਵੀ ਸ਼ਾਇਦ ਤਰਸਣਗੇ। ਉਹਦੇ ਨਾਲ ਜਿਹੜੀ ਸਾਡੀ ਸ਼ੈਲਟਰ ਕੋਸਟ ਹੈ, ਇੱਕ ਘਰ ਚਲਾਉਣ ਨੂੰ ਜਿਹੜੀ ਸਾਡੀ ਕੋਸਟ ਹੈ, ਉਹ ਐਕਸਪਰਟਸ ਦੇ ਮੁਤਾਬਕ ਜਿਹੜੀ ਆ 17-20% ਹੋਣੀ ਚਾਹੀਦੀ ਹੈ, ਜਿਹਦੇ ਨਾਲ ਤੁਸੀਂ ਆਪਣੀ ਫੈਮਿਲੀ ਲਈ, ਆਪਣੇ ਬੱਚਿਆਂ ਲਈ ਬਿਨਾਂ ਆਪਣੀ ਸਿਹਤ ਗਵਾਇਆਂ ਇੱਕ ਕੁਆਲਿਟੀ ਆਫ ਲਾਈਫ ਜੀ ਸਕਦੇ ਹੋ। ਅਗਰ ਤੁਹਾਡੀ ਘਰ ਚਲਾਉਣ ਦੀ ਕੋਸਟ ਜਿਹੜੀ ਹੈ ਉਹ ਵੱਧਦੀ ਜਾਂਦੀ ਹੈ ਤਾਂ ਤੁਹਾਡੀ ਫੈਮਿਲੀ ਦੇ ਉੱਤੇ, ਤੁਹਾਡੇ ਬੱਚਿਆਂ ਉੱਤੇ, ਤੁਹਾਡੀ ਆਪਦੀ ਕੁਆਲਿਟੀ ਆਫ ਲਾਈਫ ਉੱਤੇ, ਔਰ ਤੁਹਾਡੇ ਉੱਤੇ ਜਿਹੜੀ ਕਰਜ਼ਿਆਂ ਦੀ ਸਟ੍ਰੈਸ ਹੈ ਉਹਨਾਂ ਨੂੰ ਮੌਰਗੇਜ ਲਾਉਣ ਦੀ, ਘਰ ਨੂੰ ਚਲਾਉਣ ਦੀ, ਟੈਕਸ ਦੇਣ ਦੀ, ਉਹਨੂੰ ਇੱਕ ਲਗਾਤਾਰ ਮੇਨਟੇਨ ਕਰਨ ਦੀ ਜਿਹੜੀ ਕੋਸਟ ਹੈ ਉਹਦਾ ਸਟ੍ਰੈਸ ਜਿਹੜਾ ਆ ਉਹ ਤੁਹਾਡੀ ਸਿਹਤ ਜਿਹੜੀ ਆ ਡੈਫੀਨੇਟਲੀ ਖਰਾਬ ਕਰੇਗਾ। ਇਸ ਵੇਲੇ ਸਭ ਤੋਂ ਵੱਡੀ ਅਗਰ ਡਾਕਟਰਸ ਦੀ ਚਿੰਤਾ ਇਹ ਹੈ ਕਿ ਸਭ ਤੋਂ ਜ਼ਿਆਦਾ ਲੈਵਲ 2 ਡਾਇਬਟੀਜ਼ ਵੀ ਜਿਹੜੀ ਆ ਉਹ ਸਾਊਥ ਏਸ਼ੀਅਨ ਭਾਈਚਾਰੇ ਵਿੱਚ ਹੋ ਰਹੀ ਹੈ। ਸਭ ਤੋਂ ਜ਼ਿਆਦਾ ਅਗਰ ਕੋਈ ਵੀ ਸ਼ੂਗਰ ਦਾ ਇਫੈਕਟਡ ਪੇਸ਼ੈਂਟਸ ਨੇ ਤਾਂ ਉਹ ਸਾਊਥ ਏਸ਼ੀਅਨ ਭਾਈਚਾਰਾ ਹੈ। ਔਰ ਇਹ ਵੀ ਸਾਨੂੰ ਪਤਾ ਹੈ ਕਿ ਜਿਹੜੀ ਡਾਇਬਟੀਜ਼ ਹੈ ਉਹ ਸਾਨੂੰ ਸਟ੍ਰੈਸ ਕਾਰਨ ਹੁੰਦੀ ਹੈ। ਕਿਉਂ ਸਾਡੀ ਜਿਹੜੀ ਆ ਸ਼ੈਲਟਰ ਕੋਸਟ ਜਿਹੜੀ ਆ ਵਧੀ ਜਾ ਰਹੀ ਹੈ? ਕੁਝ ਲੋਕਾਂ ਦਾ ਇਹ ਸੋਚਣਾ ਕਿਉਂਕਿ ਸਾਡੀ ਇੱਕ ਫਾਲਸ ਸਟੇਟਸ ਜਿਹੜਾ ਆ ਉਹ, ਚਾਹੇ ਅਸੀਂ ਇੰਡੀਆ 'ਚ ਹਾਂ ਚਾਹੇ ਅਸੀਂ ਪਾਕਿਸਤਾਨ 'ਚ ਹਾਂ, ਸਾਡਾ ਸਟੇਟਸ ਜਿਹੜਾ ਆ ਉਹ ਵੱਡੇ ਘਰ ਦੇ ਨਾਲ ਜੁੜਿਆ ਹੋਇਆ, ਵੱਡੇ ਮਕਾਨ ਨਾਲ ਜੁੜਿਆ ਹੋਇਆ। ਇਸ ਕਰਕੇ ਅਸੀਂ ਉਸ ਦੌੜ ਦੇ ਵਿੱਚ ਵੀ ਜ਼ਰੂਰਤ ਨਾਲੋਂ ਵੱਡਾ ਮਕਾਨ ਜਿਹੜਾ ਆ ਉਹਦੇ ਪਿੱਛੇ ਭੱਜਦੇ ਹਾਂ। ਜਿੰਨੀ ਸਾਨੂੰ ਸ਼ਾਇਦ ਜ਼ਰੂਰਤ ਨਹੀਂ ਅਸੀਂ ਖਾਲੀ ਮਕਾਨ ਦੇ ਵੀ ਜਿਹੜੇ ਆ ਕਰਜ਼ੇ ਚੁੱਕ ਰਹੇ ਹਾਂ, ਉਹਦੀ ਮੌਰਗੇਜ ਲੈ ਰਹੇ ਹਾਂ। ਸਾਡੇ ਨਾਲ ਹੋਰ ਵੀ ਕਾਲਰ ਜਿਹੜੇ ਆ ਜੀ ਜੁੜਦੇ ਜਾ ਰਹੇ ਨੇ, ਅਸੀਂ ਉਹਨਾਂ ਦੀ ਕਾਲ ਕੋਸ਼ਿਸ਼ ਕਰਾਂਗੇ ਜ਼ਰੂਰ ਔਨ ਏਅਰ ਕਰੀਏ। ਸਾਡੇ ਨਾਲ 9019 ਤੁਸੀਂ ਔਨ ਏਅਰ ਹੋ ਜੀ, ਰੇਡੀਓ ਜ਼ਿੰਦਾਬਾਦ 'ਤੇ ਤੁਹਾਡਾ ਸਵਾਗਤ ਹੈ।
ਜਪਿੰਦਰ ਵੀਰ ਜਗਤਾਰ ਹੀਅਰ।
ਹਾਂਜੀ ਸਹੀ, ਬਿਲਕੁਲ ਸਹੀ। ਵੇਖੋ ਸਾਡਾ ਦੋਸਤ ਵੀ ਸਾਡੇ ਨਾਲ ਜੁੜਿਆ ਔਰ ਐਕਸਪਰਟ ਵੀ ਜੁੜਿਆ ਰੀਅਲ ਸਟੇਟ ਦਾ। ਹਾਂਜੀ ਜਗਤਾਰ ਜੀ,
ਵੀਰ ਐਕਸਪਰਟ ਤੇ ਘਰ ਰੋਜ਼ ਸਿੱਖੀਦਾ, ਸਭ ਕੁਛ ਨਵਾਂ ਸਿੱਖੀਦਾ, ਪਰ ਜਿੰਨੇ ਵੀ ਪੁਰਾਣੇ ਰਿਐਲਟਰ ਨਾਲ ਗੱਲ ਹੁੰਦੀ ਹੈਗੀ ਹੈ ਨਾ, ਗੱਲ ਇਹੀ ਹੁੰਦੀ ਹੈ ਵੀ ਵੇਅਰ ਇਜ਼ ਦ ਸਟਾਪੇਜ
ਜੀ।
ਤੁਸੀਂ ਤਾਂ ਨਵੇਂ ਰਿਐਲਟਰ ਨਾਲ ਗੱਲ ਕਰੀ ਦੀ, ਉਹ ਕਹਿੰਦੇ ਇਹ ਤਾਂ ਹਾਲੇ ਬਹੁਤ ਚੜ੍ਹਨੇ ਹੈਗੇ ਆ, ਤੇ ਪਰ ਗੱਲ ਹੁੰਦੀ ਇੱਕ ਚੀਜ਼ ਦੀ ਨਾ, ਕੀਮਤ ਹੁੰਦੀ ਹੈ ਵੀਰ। ਹੁਣ ਇੱਕ ਘਰ ਬਣਾਉਣ ਲਈ ਕਿੰਨੀਆਂ ਕਿੱਟਾਂ ਲੱਗਦੀਆਂ ਵੈ, ਕਿੰਨੀ ਕੁ ਲੱਕੜ ਲੱਗਦੀ ਹੈ
ਜੀ,
ਪਰ ਉਹ ਇੱਕ ਘਰ ਬੰਦੇ ਦੀ ਸਾਰੀ ਉਮਰ ਖਾ ਜਾਂਦਾ ਹੈ
ਜੀ।
ਜਾਵੇ ਤੁਸੀਂ ਹੁਣ ਕਿਸੇ ਵੀ ਘਰ ਦੇ ਲਈ ਅੱਧਾ ਟਰੱਕ ਇੱਟਾਂ ਦਾ ਹੋਊਗਾ, ਅੱਧਾ ਟਰੱਕ ਲੱਕੜ ਦਾ ਹੋਊਗਾ, ਤਾਂ ਬੰਦੇ ਦੀ ਸਾਰੀ ਉਮਰ ਖਾ ਜਾਂਦਾ ਉਹ
ਜੀ।
ਇਹਦਾ ਚਾਹੀਦਾ ਨਹੀਂ ਸੀਗਾ ਇੰਨਾ ਮਹਿੰਗਾ। ਹੁਣ ਇਹੀ ਘਰ US ਦੇ ਵਿੱਚ ਲੈਣਾ ਹੋਵੇ ਤੁਸੀਂ, ਹਫ਼ਤੇ ਬਹੁਤ ਮਿਲ ਜਾਂਦੇ ਆ। ਆਬਵੀਅਸਲੀ ਡਾਊਨ ਟਾਊਨ ਇਜ਼ ਆਲਵੇਜ਼ ਡਿਫਰੈਂਟ ਕਰਾਊਡ, ਪਰ ਵੱਡੀ ਗੱਲ ਇੱਥੇ ਹੈਗੀ ਹੈ ਕਿ ਜਿਹੜੀ ਮੇਨ ਪ੍ਰੋਬਲਮ ਇੱਥੇ ਜਿਹੜੀ ਵੀਰ, ਮੈਂ ਬਹੁਤ ਦੇਰ ਤੋਂ ਇਸ ਗੱਲ ਨੂੰ ਕਹਿੰਦਾ ਆ ਰਿਹਾ ਹੈਗਾ, ਮੈਂ ਅੱਜ ਵੀ ਮੈਂ ਕਹਿੰਦਾ ਕਿ ਆਪਣੇ ਲੋਕਾਂ ਨੂੰ ਇਹ ਹੁੰਦਾ ਵੀ ਮੇਰੇ ਕੋਲ ਉਦੋਂ ਕੋਲ 3 ਮੈਂ 4 ਲੈਣੇ ਆ, ਮੈਂ 5 ਲੈਣੇ। ਤੁਹਾਨੂੰ ਵੀ ਬਹੁਤ ਲੋਕ ਜਾਣਦੇ ਜਿਹਨਾਂ ਕੋਲ ਮਲਟੀਪਲ ਪ੍ਰੋਪਰਟੀ ਹੈਗੀਆਂ ਮੈਂ
ਜੀ,
ਉਹਦੇ ਨਾਲ ਕੀ ਹੋ ਜਾਂਦਾ ਜਿਹੜਾ ਚੀਜ਼ ਦੀ ਪ੍ਰਾਈਸ ਇੰਨੀ ਕੁ ਉੱਪਰ ਚੱਕੀ ਜਾਂਦੀ ਹੈਗੀ ਹੈ, ਇੱਕ ਬੰਦਾ ਲੋੜ ਤੋਂ ਵੱਧ ਹੋਲਡ ਕਰੀ ਬੈਠਾ, ਜਿਹਨੂੰ ਜ਼ਰੂਰਤ ਹੈਗੀ ਹੈ ਉਹਦੀ ਪਹੁੰਚ ਉਹ ਚੀਜ਼ ਨਹੀਂ ਹੁੰਦੀ ਗੀ। ਹੁਣ ਪਿੱਛੇ ਜੇ ਰਿਪੋਰਟ ਦੇਖੀ ਤੁਸੀਂ ਬੈਂਕਾਂ ਦੇ ਪ੍ਰੋਫਿਟਸ, ਦੇ ਮੇਡ ਡਬਲ ਦਾ ਪ੍ਰੋਫਿਟਸ
ਜੀ।
ਕਿਉਂ? ਲੋਕੀ ਕਰਜ਼ਾ ਬਹੁਤ ਜ਼ਿਆਦਾ ਚੁੱਕ ਰਹੇ ਹੈਗੇ ਹੈ, ਇੱਕ ਵੇਲਾ ਸੀ ਲੋਕੀ 2 ਲੱਖ ਦੀ ਮੋਰਗੇਜ ਲੈਣੀ ਸੋਚਦੇ ਯਾਰ ਇੰਨੀ ਮੋਰ ਕਰਜ਼ਾ ਚੁੱਕਣਾ ਪੈ ਮੋੜਨਾ ਵੀ ਪੈਣਾ ਹੁਣ ਮਿਲੀਅਨ ਡੇਢ ਮਿਲੀਅਨ ਦਾ ਕਰਜ਼ਾ ਚੁੱਕਣ ਲੱਗੇ ਬੰਦੇ ਟਾਈਮ ਨੀ ਲਾਉਂਦੇ ਗੇ ਉਹ ਕਹਿੰਦੇ ਸਾਈਨ ਕਿੱਥੇ ਕਰਨੇ ਜੀ
ਸਹੀ ਗੱਲ
ਕਿਉਂ ਕਰਜ਼ਾ ਸਸਤਾ ਮਿਲ ਰਿਹਾ ਅੱਜ ਦੀ ਡੇਟ ਵਿੱਚ ਸਸਤਾ ਹੈ ਥੋੜੀ ਦੇਰ ਹੋਰ ਸਸਤਾ ਰਹੇਗਾ ਇਵੈਂਚੁਅਲੀ ਮਹਿੰਗਾ ਤਾਂ ਹੋਏਗਾ ਪਰ ਪੀਪਲ ਆਰ ਨਾਟ ਵਰੀਡ ਅਬਾਊਟ ਇਟ
ਜੀ
ਇਹਦੇ ਵਿੱਚ ਮੈਂ ਇਸ ਚੀਜ਼ ਨੂੰ ਨਾ ਗੌਰਮੈਂਟ ਦਾ ਫੇਲੀਅਰ ਗਿਣਦਾ ਵੀਰ ਮੈਨੂੰ ਇਸ ਕੰਟਰੀ ਚ 33 ਸਾਲ ਹੋ ਗਏ ਜੀ
ਜੀ
ਤੇ ਰੀਅਲ ਸਟੇਟ ਕਰਦੇ ਨੂੰ 14 ਸਾਲ ਹੋ ਗਏ ਆ ਆਈ ਕੈਨ ਸਿਟ ਵਿਦ ਐਨੀ ਬੋਡੀ ਤੁਸੀਂ ਪਿਛਲੇ 40 ਸਾਲ ਦਾ ਰਿਕਾਰਡ ਕੱਢ ਕੇ ਵੇਖ ਲਿਓ ਤੁਸੀਂ ਜਿਹੜੀ ਮਾਰਕੀਟ 2016 ਤੋਂ 21 ਤੀਕਰ ਬਣੀ ਆ ਨਾ ਜੀ ਇਹ ਕਦੇ ਨੀ ਬਣੀ ਪਹਿਲਾਂ
ਜੀ
ਆਈ ਕਾਲ ਇਟ ਏ ਫੇਲੀਅਰ ਆਫ ਕਿਉਂਕਿ 15 ਵਿੱਚ ਟੂਡੋ ਸਾਹਿਬ ਆਏ ਆ ਮੇ ਬੀ ਦੇ ਡਿਡ ਨਾਟ ਨੋ ਹਾਊ ਟੂ ਮੈਨੇਜ ਦਾ ਹਾਊਸ ਮੈਂ ਕੋਈ ਪਰ ਇੰਨੀ ਜ਼ਿਆਦਾ ਕਿਸੇ ਚੀਜ਼ ਦੀ ਗਰੋਥ ਜਿਹੜੀ ਹੈਗੀ ਆ ਨਾ ਗੌਰਮੈਂਟ ਨੋਜ਼ ਹਾਊ ਟੂ ਸਟਾਪ ਇਟ ਬਟ ਆਈ ਥਿੰਕ ਇਟ ਵਾਸ ਦੇਅਰ ਲੈਕ ਆਫ ਐਕਸਪੀਰੀਅੰਸ ਜਿਹਨੇ ਆਹ ਮਾਰਕੀਟ ਕਰ ਦਿੱਤੀ ਹੈਗੀ ਆਪਣੀ
ਮੈਨੂੰ ਜਗਤਾਰ ਜੀ ਇਹ ਵੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਆ ਨਾ ਗੌਰਮੈਂਟ ਦੀ ਮਜਬੂਰੀ ਵੀ ਇਹ ਹੈ ਕਿਉਂਕਿ ਹੋਰ ਮੈਨੂਫੈਕਚਰਿੰਗ ਹੈ ਨਹੀਂ ਔਰ ਅਗਰ ਜਾਂ ਤਾਂ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਜਾਂ ਇਮੀਗ੍ਰੈਂਟਸ ਨੇ ਉੱਥੋਂ ਪੈਸੇ ਆ ਰਹੇ ਆ ਅਤੇ ਦੂਸਰਾ ਜੇ ਹੋਇਆ ਤਾਂ ਉਹ ਕੰਸਟਰਕਸ਼ਨ ਜਿਹੜੀ ਚੱਲ ਰਹੀ ਆ ਘਰ 'ਚ ਇੱਥੇ ਇਹੀ ਇੱਕ ਮੈਨੂਫੈਕਚਰਿੰਗ ਸੈਕਟਰ ਹੈ ਉਹਦੇ ਕਰਕੇ ਮੈਨੂੰ ਲੱਗਦਾ ਅੱਖਾਂ ਜਿਹੜੀਆਂ ਨੇ ਸਰਕਾਰ ਨੇ ਵੀ ਮੀਟੀਆਂ ਹੋਈਆਂ ਨੇ ਮੋਰਗੇਜ ਜਿਹੜੀ ਟੈਸਟ ਅਸੀਂ ਕਹਿੰਦੇ ਹਾਂ ਉਹ ਵੀ ਜਿਹੜਾ ਉਹਨੂੰ ਲੀਨੀਅੰਟ ਕਰਤਾ ਗਿਆ ਹੈ ਕਿਵੇਂ ਮੋਰਗੇਜ ਹੋ ਰਹੀ ਹੈ ਇਹਦੇ ਉੱਤੇ ਵੀ ਜਿਹੜੇ ਬੈਂਕ ਨੇ ਉਹ ਵੀ CRA ਵੀ ਚੁੱਪ ਕਰਕੇ ਬੈਠਾ ਹੈ ਕਿਤੇ ਨਾ ਕਿਤੇ ਇਹ ਜਿਹੜਾ ਮੈਨੂੰ ਲੱਗਦਾ ਹੈ ਕਿ ਸਿਰਫ ਇਕਨੋਮੀ ਨੂੰ ਸਰਵਾਈਵ ਕਰਨ ਦਾ ਤਰੀਕਾ ਹੈ ਜਿਹਦੇ ਨਾਲ ਨਵੀਂ ਜਿਹੜੀ ਜਨਤਾ ਆ ਰਹੀ ਹੈ ਜਾਂ ਯੰਗ ਬੱਚੇ ਨੇ ਉਹਨਾਂ ਨੂੰ ਘਰ ਨਹੀਂ ਮਿਲਣੇ
ਵੀਰ ਘਰ ਮਿਲਣੇ ਨਹੀਂ ਗੱਲ ਹੈਗੀ ਗੱਲ ਇਹ ਹੈ ਕਿ ਕਦ ਤੱਕ ਤੁਸੀਂ 5-10% ਗਰੋਥ ਕਦ ਤੱਕ ਚਲੀ ਜਾਏਗੀ ਕਿਸੇ ਵੀ ਬਿਜ਼ਨਸ ਦੇ ਵਿੱਚ ਇੰਨੀ ਗਰੋਥ ਸਸਟੇਨੇਬਲ ਨਹੀਂ ਹੁੰਦੀਗੀ
ਜੀ
ਕੋਈ ਬੰਦਾ ਹੁਣ ਜਿਹੜਾ ਘਰ ਅੱਜ ਤੋਂ 6 ਸਾਲ ਪਹਿਲਾਂ ਐਗਜ਼ਾਮਪਲ ਉਹਨੇ 6 ਲੱਖ ਦਾ ਸੀਗਾ ਅੱਜ 13 ਲੱਖ ਦਾ ਹੈ ਹੁਣ ਸੋਚੀਏ ਵੀ ਜੇ 6 ਸਾਲਾਂ ਬਾਅਦ ਕੀ 26 ਲੱਖ ਦਾ ਹੋਜੂਗਾ ਤੁਸੀਂ ਸਮਝ ਰਹੇ ਗੱਲ ਨੂੰ ਨਾ
ਹਾਂਜੀ ਬਿਲਕੁਲ ਬਿਲਕੁਲ ਜੀ
ਉਹ ਉਹਦੇ ਵਿੱਚ ਕੀ ਹੈਗਾ ਕਿ ਜਿਹੜੀ ਇਹ ਗਰੋਥ ਹੋਈ ਹੈਗੀ ਹੈ ਨਾ ਹੁਣ ਇਹਨੂੰ ਇੱਥੇ ਹੀ ਸਸਟੇਨ ਕੀਤਾ ਜਾਵੇ ਦੂਜੀ ਗੱਲ ਹੈਗੀ ਹੈ ਕਿ ਕਰਨ ਨੂੰ ਗੌਰਮੈਂਟ ਬਹੁਤ ਕੁਛ ਕਰ ਸਕਦੀ ਹੈਗੀ ਹੈ ਤੇ ਪਰ ਉਹਨਾਂ ਨੇ ਕਰਨਾ ਨੀ ਕਿਸੇ ਨੇ ਕਿਉਂ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਲੈਂਡ ਟਰਾਂਸਫਰਟ ਜਿੰਨੀ ਮਹਿੰਗੀ ਪ੍ਰੋਪਰਟੀ ਵਿਕਦੀ ਉਨਾ ਵੱਧ ਲੈਂਡ ਟਰਾਂਸਫਰ ਟੈਕਸ ਹੁੰਦਾ ਉਹਨਾਂ ਨੂੰ ਉਨੇ ਵੱਧ ਹੋਰ ਚਾਰਜਸ ਪਾਉਂਦੇ ਹੈਗੇ ਉਹਨਾਂ ਨੂੰ ਉਹਦੇ ਨਾਲ ਕੀ ਹੁੰਦਾ ਕਿ ਬਿਲਡਰ ਨਵੀਂ ਪ੍ਰਾਈਸ ਸੈੱਟ ਕਰ ਲੈਂਦਾ ਹੈਗਾ ਤੇ ਜਿੱਦਾਂ ਮੈਂ ਆਖਿਆ ਵੀ ਅਸੀਂ ਨੀ ਚਾਹੁੰਦੇ ਕਿ ਬਈ ਜੇ ਕੋਈ ਬੰਦਾ ਲੈਣੀ ਚਾਹੁੰਦਾ ਪ੍ਰੋਪਰਟੀਆਂ ਲਵੇ ਪਰ ਦੇਰ ਇਜ਼ ਈਜ਼ੀ ਵੇ ਬਹੁਤ ਦੇਰ ਦੇ ਐਡਵੋਕੇਟ ਕਰ ਰਹੇ ਹਾਂ ਜਗਤਾਰ ਕੋਲ ਇੱਕ ਪ੍ਰੋਪਰਟੀ ਹੈਗੀ ਹੈ ਵੈਲ ਐਂਡ ਗੁੱਡ ਦੂਜੀ ਲੈ ਰਿਹਾ ਉਹਨੂੰ ਕਹੋ ਵੀ ਮਿਨੀਮਮ 20% ਨੋਨ ਕਰਨਾ ਪੈਣਾ ਵਾ ਜਿੱਦਾਂ ਮੈਂ ਤੀਜੀ ਪ੍ਰੋਪਰਟੀ ਲੈਣ ਜਾ ਰਿਹਾ ਨਾ ਜੀ ਆਈ ਮਸਟ ਪੁੱਟ ਮਿਨੀਮਮ 50% ਡਾਊਨ
ਜੀ
ਓਕੇ ਜੇ ਮੈਂ ਚੌਥੀ ਲੈਣੀ ਹੈ ਓਕੇ ਬਾਏ ਇਟ ਪਰ ਪੇ ਕੈਸ਼ ਏਦਾਂ ਦੇ ਰੂਲ ਬਣਾਉਣ ਉਹਦੇ ਨਾਲ ਕੀ ਹੈਗਾ ਕਿ ਜਿਹੜਾ ਆਮ ਬੰਦਾ ਤੁਸੀਂ ਕਹਿ ਰਹੇ ਨਾ ਜੇ ਨਵੀਂ ਜਨਰੇਸ਼ਨ ਹੈਗੀ ਜਾਂ ਹੋਰ ਬੱਚੇ ਨੇ ਘਰ ਲੈਣਾ ਹੈਗਾ ਉਹਨਾਂ ਦੀ ਅਫੋਰਡੇਬਿਲਟੀ 'ਚ ਫੇਰ ਹੀ ਆਉਣੇ ਹੈ ਜਦ ਤੱਕ ਤੁਸੀਂ ਇੱਕ ਪ੍ਰੋਪਰਟੀ 'ਚ ਪੈਸੇ ਚੁੱਕ ਕੇ ਦੂਜੀ 'ਚ ਪਾ ਕੇ ਦੂਜੀ 'ਚ ਚੁੱਕ ਕੇ ਤੀਜੀ 'ਚ ਪਾ ਕੇ ਇਸ ਤਰ੍ਹਾਂ ਗਾਂਹ ਜਿਹਾ ਕਰੀ ਜਾਊ ਜਿਹੜਾ ਬੰਦਾ ਜਿਹੜਾ ਆਲਰੇਡੀ ਇਸ ਸਰਕਲ 'ਚ ਹੈਗਾ ਵੈ ਉਹਨੇ ਦੂਜੇ ਦੀ ਵਾਰੀ ਨਹੀਂ ਆਉਣ ਦੇਣੀਗੀ ਜਿਸ ਤਰ੍ਹਾਂ ਆਪਾਂ ਕਹਿੰਦੇ ਕੈਨੇਡਾ ਵਿੱਚ ਰੋਡ ਕੰਸਟਰਕਸ਼ਨ ਹੈ ਹੁਣ ਤੁਸੀਂ ਦੇਖੋ ਵੀ ਬਹੁਤ ਥਾਵਾਂ 'ਤੇ ਉੱਥੇ ਕੋਈ ਕੰਸਟਰਕਸ਼ਨ ਨਹੀਂ ਚੱਲ ਰਹੀ ਕਿੰਨੇ ਕਿੰਨੇ ਮਹੀਨੇ ਹੋ ਗਏ ਹੈ ਰੋਡ ਇਜ਼ ਡਨ ਐਂਡ ਰੈਡੀ ਖੋਲਦੇ ਨਹੀਂ ਪਏ ਪਾਏ ਲਾਂਜੇ ਰੱਖੇ ਹੋਏ ਉਹਨਾਂ ਨੇ ਉਹਦੇ ਵਿੱਚ ਕੀ ਹੈਗਾ ਕਿ ਜਦੋਂ ਉਸ ਕੰਪਨੀ ਨੇ ਗੌਰਮੈਂਟ ਨੂੰ ਆਪਣਾ ਪ੍ਰਪੋਜ਼ਲ ਪੇਸ਼ ਕੀਤੀ ਸੀ ਉਹਨਾਂ ਆਖਿਆ ਸੀ ਇੰਨਾ ਟਾਈਮ ਲੱਗੂਗਾ ਇੰਨੀ ਕੋਸਟ ਆਊਗੀ ਇੰਨੇ ਲੇਬਰ ਆਵਰ ਪੈਣਗੇ ਤੇ ਉਹ ਕੀ ਹੁੰਦਾ ਕਿ ਉਹ ਆਪਣੀ ਲੇਬਰ ਆਵਰ ਨੂੰ ਜਸਟੀਫਾਈ ਕਰਨ ਵਾਸਤੇ ਨਾ ਰੋਡ ਬਣਾ ਕੇ ਵੀ ਜਾਂ ਉਹਦਾ ਮਾੜਾ ਮੋਟਾ ਕੰਮ ਛੱਡ ਦਿੰਦੇ ਹੈਗੇ ਆ ਉੱਥੇ ਪਾਏ ਲਾਉਣ 'ਚ ਕਿੰਨੇ ਕਿੰਨੇ ਮਹੀਨੇ ਪਏ ਰਹਿੰਦੇ ਆ ਕੋਈ ਵਰਕਰ ਨੀ ਹੁੰਦਾ ਗਾ ਉੱਥੇ ਕਿਉਂ ਉਹਨਾਂ ਨੇ ਆਪਣੇ ਪ੍ਰਪੋਜ਼ਲ ਨੂੰ ਆਪਣੇ ਟੈਂਡਰ ਨੂੰ ਜਸਟੀਫਾਈ ਕਰਨਾ ਤੇ ਅਸੀਂ ਆਖਿਆ ਸੀ ਇੰਨਾ ਟਾਈਮ ਲੱਗੂਗਾ ਜੀ ਤੇ ਉਹ ਜਿਹੜੀ ਚੀਜ਼ਾਂ ਹੈਗੀਆਂ ਨਾ ਕਿਉਂ ਇੱਥੇ ਕੰਪਨੀਆਂ ਕਿੰਨੀਆਂ ਬਣਾਉਣ ਨੂੰ ਦੇਅਰ ਇਜ਼ ਓਨਲੀ ਲਿਮਿਟਿਡ ਕੰਪਨੀਜ਼ ਜਿਹੜੀਆਂ ਕਿ ਇਹ ਕੰਮ ਕਰਦੀਆਂ ਹੈਗੀਆਂ ਵੈ ਸੋ ਇਸ ਕਰਕੇ ਉਹ ਰੂਲ ਕਰਦੀਆਂ ਜੇ ਕਿਤੇ ਹੀ ਜ਼ਿਆਦਾ ਲੋਕ ਕੰਮ ਕਰਦੇ ਹੋਣ ਤੇ ਜ਼ਿਆਦਾ ਕੰਪਨੀਆਂ ਹੋਣ ਤੇ ਸਰ ਜੀ ਤੁਸੀਂ ਇਹ ਮੋਨੋਪੋਲੀ ਨਹੀਂ ਚਲਾ ਸਕਦੇ ਗੇ
ਬਿਲਕੁਲ ਸਹੀ ਗੱਲ ਹੈ ਜੀਤਾ ਜੀ
ਤੁਸੀਂ ਕਰਦੇ ਸੋਰੀ
ਇਹ ਬਿਲਕੁਲ ਸਹੀ ਗੱਲ ਹੈ ਕਿਉਂਕਿ ਰੀਜ਼ਨ ਇਹ ਹੈ ਕਿ ਇਹਦੇ ਵਿੱਚ ਬਹੁਤ ਸਾਰਾ ਜਿਹੜਾ ਆ ਉਹ ਸਰਕਾਰ ਦੇ ਵੀ ਫੇਲੀਅਰਸ ਨੇ ਚਾਹੇ ਉਹ ਫੈਡਰਲ ਸਰਕਾਰ ਨੇ ਚਾਹੇ ਪ੍ਰੋਵਿੰਸ਼ੀਅਲ ਨੇ ਕਿਉਂਕਿ ਮੋਨੋਪੋਲੀ ਹੀ ਜਿਹੜੀ ਹੈ ਉਹ ਰੇਟ ਚੁੱਕਦੀ ਹੈ ਮੋਨੋਪੋਲੀ ਹੀ ਲੋਕਾਂ ਨੂੰ ਆਮ ਬੰਦੇ ਨੂੰ ਤੰਗ ਕਰਦੀ ਹੈ ਚਾਹੇ ਉਹ ਇੰਟਰਨੈਟ ਦੀ ਹੋਏ ਚਾਹੇ ਉਹ ਟੈਲੀਕਮਿਊਨੀਕੇਸ਼ਨ ਕੰਪਨੀਜ਼ ਦੀ ਹੋਣ ਚਾਹੇ ਉਹ ਕੰਸਟਰਕਸ਼ਨ ਚਾਹੇ ਉਹ ਬਿਲਡਰਸ ਹੋਣ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹਦੀ ਜ਼ਰੂਰ ਸਾਨੂੰ ਜਿਹੜੀ ਆ ਆਵਾਜ਼ ਚੁੱਕਦੇ ਰਹਿਣਾ ਚਾਹੀਦਾ। ਤੁਸੀਂ ਕਾਲ
ਵੀਰ ਹੁਣ ਤੁਸੀਂ ਇੰਸ਼ੋਰੈਂਸ ਬਿਜ਼ਨਸ ਹੈਗੇ ਆ, ਇੰਸ਼ੋਰੈਂਸ ਕੰਪਨੀ ਹੈ, ਮੈਨੂੰ ਆਟੋ ਇੰਸ਼ੋਰੈਂਸ ਲੈਣੀ ਮੈਂਡੇਟਰੀ ਹੈ, ਠੀਕ ਹੈ ਜੀ। ਉਹ ਕੱਲ ਨੂੰ ਮੈਨੂੰ ਕਹਿਣ ਜਗਤਾਰ ਤੇਰੀ ਇੰਸ਼ੋਰੈਂਸ ਅਸੀਂ 200 ਚ ਨਹੀਂ ਦੇਣੀ, 400 ਚ ਦੇਣੀ ਹੈ। ਜਗਤਾਰ ਕੋਲ ਕੋਈ ਚੋਇਸ ਹੈਗੀ ਹੈ? ਕੋਈ ਚੋਇਸ ਨੀ ਗੀ,
ਬਿਲਕੁਲ।
ਮੈਂ ਬਿਨਾਂ ਇੰਸ਼ੋਰੈਂਸ ਕਾਰ ਨੀ ਚਲਾ ਸਕਦਾ।
ਜਿਹੜੀ
ਚੀਜ਼ ਮੈਂਡੇਟਰੀ ਹੈਗੀ ਹੈ ਉਹਦੇ ਤੇ ਲਿਮਿਟ ਹੋਣੀ ਚਾਹੀਦੀ ਹੈ। ਮੈਂ ਨਵਾਂ ਡਰਾਈਵਰ ਹੈ, ਹੁਣ ਪਹਿਲੀ ਗੱਲ ਹੈ ਕਿਸੇ ਵੀ ਡਰਾਈਵਰ ਦਾ ਜੀ ਨੀ ਕਰਦਾ ਮੈਂ ਐਕਸੀਡੈਂਟ ਕਰਾਂ, ਠੀਕ ਹੈ ਜੀ। ਮੇਰਾ ਨੀ ਕਰਦਾ ਮੈਂ ਕਦੇ ਐਕਸੀਡੈਂਟ ਕਰਾਂ, ਤੁਹਾਡਾ ਨੀ ਕਰਦਾ ਗਾ। ਨੋਬਡੀ ਵਾਂਟਸ ਟੂ ਬੀ ਇਨਵੋਲਵਡ ਇਨ ਐਨ ਐਕਸੀਡੈਂਟ, ਰੱਬ ਨਾ ਕਰੇ ਹੋ ਜਾਂਦਾ। ਤੁਹਾਨੂੰ ਪਤਾ ਇੰਸ਼ੋਰੈਂਸ ਕੰਪਨੀਆਂ ਮੁੜ ਕੇ ਇਸ ਬੰਦੇ ਦਾ ਹਾਲ ਕੀ ਕਰਦੀਆਂ ਵੈ,
ਠੀਕ ਹੈ ਜੀ।
ਹੁਣ ਦੇਖੋ ਜੀ, ਬੰਦੇ ਨੇ ਇੰਸ਼ੋਰੈਂਸ ਕਰਵਾਈ ਕਾਹਦੇ ਲਈ ਹੈ? ਜੇ ਕਲੇਮ ਲੈਣਾ ਨੀ ਅਸੀਂ ਸਿਰਫ ਪ੍ਰੀਮੀਅਮ ਹੀ ਭਰਨੇ ਹੈਗੇ ਆ, ਤੇ ਵਾਈ ਈਵਨ ਹੈਵ ਇੰਸ਼ੋਰੈਂਸ? ਜਾਂ ਤੇ ਫਿਰ ਗੌਰਮੈਂਟ ਨੂੰ ਓਪਨ ਕਰ ਦੇਵੇ ਭਾਈ, ਜੇ ਨਹੀਂ ਲੈਣੀ ਕਿਸੇ ਨੇ ਨਾਲ ਉਹ, ਪਰ ਕੱਲ ਨੂੰ ਕੁਛ ਹੋ ਗਿਆ ਯੂ ਆਰ ਲਾਇਬਲ, ਯੂ ਵਿਲ ਹੈਵ ਟੂ ਪੇ ਫੋਰ ਇਟ, ਜੋ ਵੀ ਉਹਨਾਂ ਦਾ ਬਣਾ ਸਕਦੇ ਕੁਛ ਏਦਾਂ ਦਾ ਕੋਈ ਲਾ, ਕਿਉਂਕਿ ਜਿਹੜੀ ਚੀਜ਼ ਮੈਂਡੇਟਰੀ ਹੈ ਲੈਣੀ ਪੈਣੀ ਹੈ। ਕੱਲ ਨੂੰ ਆਪਾਂ ਇੰਸ਼ੋਰੈਂਸ ਲੈਣੇ ਤੇ ਇੰਸੀਡੈਂਟ ਵਾਸਤੇ ਹੀ ਹੈ ਨਾ। ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਇਫ ਯੂ ਹੈਵ ਟਾਈਮ।
ਜਗਤਾਰ ਜੀ, ਸਾਡੇ ਐਕਚੁਅਲੀ ਕਮਰਸ਼ੀਅਲ ਬ੍ਰੇਕ ਦਾ ਟਾਈਮ ਹੋ ਗਿਆ, ਯੂ ਨੋ, ਬਹੁਤ ਬਹੁਤ ਮਿਹਰਬਾਨੀ
ਤੁਸੀਂ। ਵੈਰੀ ਗੁੱਡ ਵੀਰ, ਨੋ ਪ੍ਰੋਬਲਮ, ਥੈਂਕ ਯੂ ਵੀਰ, ਥੈਂਕ ਯੂ,
ਥੈਂਕ ਯੂ, ਥੈਂਕ ਯੂ ਸੋ ਮਚ ਜੀ, ਥੈਂਕ ਯੂ।
ਓਕੇ ਵੀਰ ਜੀ, ਥੈਂਕ ਯੂ।
ਹਾਂਜੀ, ਰੇਡੀਓ ਜ਼ਿੰਦਾਬਾਦ ਤੇ ਤੁਹਾਡੇ ਨਾਲ ਅਗਲੇ ਟੌਪਿਕ ਦੇ ਉੱਤੇ ਜੁੜਦੇ ਹਾਂ, ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਅਸੀਂ ਗੱਲ ਜਿਹੜੀ ਹੈ ਉਹ ਕਰਾਂਗੇ ਕਿ ਫੇਸਬੁੱਕ, ਟਵਿੱਟਰ ਕਿਉਂ ਕਹਿ ਰਿਹਾ ਕਿ ਗਵਰਨਮੈਂਟ ਆਫ ਇੰਡੀਆ ਜਿਹੜੀ ਹੈ ਉਹ ਫਰੀਡਮ ਆਫ ਸਪੀਚ ਦੇ ਉੱਤੇ ਸਵਾਲ ਕਰ ਰਹੀ ਹੈ, ਉੱਥੇ ਕੀ ਫਰੀਡਮ ਆਫ ਸਪੀਚ ਹੋ ਰਹੀ ਹੈ, ਕੀ ਕੇਸ ਹੈ, ਕੀ ਇਸ਼ੂ ਹੈ, ਉਹਦੀ ਗੱਲ ਕਰਾਂਗੇ। ਔਰ ਜੇ ਸਮਾਂ ਬਚਿਆ ਤਾਂ ਗੱਲ ਕਰਾਂਗੇ ਪੰਜਾਬ 2022, ਪੰਜਾਬ ਦੀ ਪੋਲੀਟਿਕਸ ਜਿਹੜੀ ਹੈ ਉਹ ਕਿੱਧਰ ਨੂੰ ਜਾ ਰਹੀ ਹੈ। ਜੁੜੇ ਰਹੋ ਰੇਡੀਓ ਜ਼ਿੰਦਾਬਾਦ ਦੇ ਨਾਲ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127, 905-452-5157, 51
ਰੇਡੀਓ ਜ਼ਿੰਦਾਬਾਦ ਤੇ ਤੁਹਾਡੇ ਨਾਲ ਫਿਰ ਰੂਬਰੂ ਹੋਏ ਹਾਂ। ਹੁਣ ਗੱਲ ਅਸੀਂ ਜਿਹੜੀ ਕਰਨ ਜਾ ਰਹੇ ਹਾਂ ਉਹ ਗੱਲ ਕਰਾਂਗੇ ਕਿ ਕਦੀ ਟਾਈਮ ਸੀਗਾ ਜਿੱਥੇ ਫਾਰਮ ਬਿੱਲ ਜਦੋਂ ਇੰਡੀਆ ਵਿੱਚ ਆਏ, ਕੁਛ ਲੋਕਾਂ ਨੇ ਉਹਦਾ ਵਿਰੋਧ ਕੀਤਾ, ਕੁਛ ਲੋਕਾਂ ਨੇ ਉਹਨਾਂ ਦੀ ਸਪੋਰਟ ਕੀਤੀ ਹੈ। ਜਿਨ੍ਹਾਂ ਲੋਕਾਂ ਨੇ ਵਿਰੋਧ ਕੀਤਾ ਉਹਨਾਂ ਦੇ ਉੱਤੇ, ਉਹਨਾਂ ਦੇ ਸੋਸ਼ਲ ਮੀਡੀਆ ਉੱਤੇ, ਉਹਨਾਂ ਦੇ ਫੇਸਬੁੱਕ ਉੱਤੇ, ਉਹਨਾਂ ਦੇ ਵਟਸਐਪ ਉੱਤੇ ਕੋਈ ਵੀ ਐਸੀ ਚੀਜ਼ ਜਿਹੜੀ ਕਿ ਫਾਰਮ ਬਿੱਲ ਦੇ ਨਾਲ ਸਪੋਰਟ ਸੀਗੀ ਜਾਂ ਗਵਰਨਮੈਂਟ ਦੇ ਅਗੇਂਸਟ ਸੀਗੀ, ਉਹਨਾਂ ਨੂੰ ਈਵਨ ਚਾਰਜਸ਼ੀਟ ਵੀ ਸਾਹਮਣਾ ਕਰਨਾ ਪਿਆ, ਉਹਨਾਂ ਉੱਤੇ ਕੇਸ ਵੀ ਹੋਏ, ਕਾਫੀ ਵਿਵਾਦ ਵੀ ਛਿੜਿਆ। ਔਰ ਲਗਾਤਾਰ ਇਹ ਚੀਜ਼ ਦਾ ਸਵਾਲ ਬਣਿਆ ਰਿਹਾ ਕਿ ਕੀ ਇੰਡੀਆ ਦੇ ਵਿੱਚ, ਚਾਹੇ ਕੌਨਸਟੀਟਿਊਸ਼ਨ ਜਿਹੜਾ ਆ ਉਹ ਫਰੀਡਮ ਆਫ ਸਪੀਚ ਅਲਾਓ ਕਰਦਾ, ਕੀ ਉੱਥੇ ਵਾਕਿਆ ਹੀ ਫਰੀਡਮ ਆਫ ਸਪੀਚ ਹੈ, ਇਹਦੇ ਉੱਤੇ ਹਮੇਸ਼ਾ ਕੁਐਸਚਨ ਕੀਤੇ ਗਏ। ਉਸ ਟਾਈਮ ਵੀ ਸਰਕਾਰ ਵੱਲੋਂ ਵੀ, ਮੀਡੀਆ ਵੱਲੋਂ ਵੀ ਇਸ ਚੀਜ਼ ਨੂੰ ਇਸ ਤਰੀਕੇ ਦੇ ਨਾਲ ਚੁੱਪ ਕਰਾ ਦਿੱਤਾ ਗਿਆ ਕਿ ਇਹ ਲੋਕ ਜਿਹੜੇ ਨੇ ਇਹ ਐਂਟੀ ਇੰਡੀਆ ਨੇ, ਐਂਟੀ ਗਵਰਨਮੈਂਟ ਨੇ, ਔਰ ਇਹ ਲੋਕ ਜਿਹੜੇ ਆ ਇਹ, ਇਹਨਾਂ ਦਾ ਸੋਸ਼ਲ ਮੀਡੀਆ ਉੱਤੇ ਅਸੀਂ ਇਹ ਚੀਜ਼ਾਂ ਲਿਖਣਾ ਭੜਕਾਲੂ ਨੇ, ਇਹ ਭੜਕਾਉਣ ਵਾਲੀਆਂ ਨੇ, ਇਹਦੇ ਨਾਲ ਡਿਸਿਪਲਨ, ਇਹਦੇ ਨਾਲ ਕੰਟਰੀ ਦੇ ਵਿੱਚ ਜਿਹੜਾ ਆ ਗੜਬੜ ਪੈਦਾ ਹੋ ਸਕਦੀ ਹੈ। ਅੱਜ ਸਿਚੁਏਸ਼ਨ ਇਹ ਹੈ ਕਿ ਚਾਹੇ ਉਹ ਟਵਿੱਟਰ ਹੈ, ਚਾਹੇ ਉਹ ਫੇਸਬੁੱਕ ਹੈ, ਵਟਸਐਪ ਹੈ, ਇਹ ਵੀ ਇੰਟਰਨੈਸ਼ਨਲ ਜਿਹੜੇ ਸੋਸ਼ਲ ਮੀਡੀਆ ਟਾਈਕੂਨਸ ਨੇ, ਜਿਹੜੇ ਧੁਰੰਧਰ ਨੇ, ਉਹਨਾਂ ਨੇ ਵੀ ਇੰਡੀਅਨ ਗਵਰਨਮੈਂਟ ਦੇ ਉੱਤੇ, ਵਟਸਐਪ ਨੇ ਕੇਸ ਕਰਤਾ ਕਿ ਜੋ ਇੰਡੀਅਨ ਗਵਰਨਮੈਂਟ ਲੋਕਾਂ ਦੀ ਇਨਫੋਰਮੇਸ਼ਨ ਮੰਗ ਰਹੀ ਹੈ, ਉਹਨਾਂ ਦੀ ਪਰਸਨਲ ਇਨਫੋਰਮੇਸ਼ਨ, ਉਹਨਾਂ ਦੀ ਚੈਟਸ, ਉਹਨਾਂ ਦੀ ਕਾਲ ਰਿਕਾਰਡਸ, ਉਹ ਮੰਗ ਰਹੀ ਹੈ, ਉਹ ਅਸੀਂ ਨਹੀਂ ਦੇਵਾਂਗੇ। ਔਰ ਇਹ ਵਾਇਓਲੇਸ਼ਨ ਹੈ, ਇਹ ਇੱਕ ਫਰੀਡਮ ਆਫ ਸਪੀਚ ਜਿਹੜੀ ਆ ਉਹਦੇ ਅਗੇਂਸਟ ਹੈ, ਅਸੀਂ ਉਹ ਨਹੀਂ ਕਰ ਸਕਦੇ। ਰਵੀ ਸ਼ੰਕਰ ਪ੍ਰਸਾਦ ਜਿਹੜੇ ਇੰਡੀਆ ਦੇ ਮਿਨਿਸਟਰ ਨੇ, ਉਹਨਾਂ ਨੇ ਇਹ ਕਿਹਾ ਕਿ ਅਸੀਂ ਇਨਫੋਰਮੇਸ਼ਨ ਜਿਹੜੀ ਆ ਹਰ ਇੱਕ ਇਨਸਾਨ ਦੀ, ਹਰ ਇੱਕ ਯੂਜ਼ਰ ਦੀ ਨਹੀਂ ਮੰਗ ਰਹੇ। ਅਸੀਂ ਇਨਫੋਰਮੇਸ਼ਨ ਉਦੋਂ ਮੰਗ ਰਹੇ ਹਾਂ ਕਿਉਂਕਿ ਜਦੋਂ ਵੀ ਕੋਈ ਟੈਰਰਿਜ਼ਮ ਜਾਂ ਕੋਈ ਐਸਾ ਹਰਕਤ ਜਾਂ ਐਸੀ ਕੋਈ ਐਕਟ ਹੁੰਦਾ, ਕ੍ਰਿਮੀਨਲ ਐਕਟ ਹੁੰਦਾ ਆ ਕੰਟਰੀ ਦੇ ਵਿੱਚ, ਇੰਡੀਆ ਦੇ ਵਿੱਚ, ਸਾਨੂੰ ਉਸ ਟਾਈਮ ਜਿਹੜੀ ਇਨਫੋਰਮੇਸ਼ਨ ਚਾਹੀਦੀ ਹੈ ਉਹਦੇ ਅਧੀਨ ਸਾਨੂੰ ਜਿਹੜੀ ਆ ਇਹ ਇਨਫੋਰਮੇਸ਼ਨ ਚਾਹੀਦੀ ਹੈ। ਕੁਛ ਚੀਜ਼ਾਂ ਸਾਨੂੰ ਜ਼ਰੂਰ ਧਿਆਨ 'ਚ ਰੱਖਣੀਆਂ ਚਾਹੀਦੀਆਂ ਇਸ ਤੋਂ ਪਹਿਲਾਂ ਕਿ ਅਸੀਂ ਇਸ ਚੀਜ਼ ਬਾਰੇ ਡਿਸਕਸ ਕਰੀਏ। ਇਹ ਇੱਕ ਪ੍ਰੂਵਨ ਚੀਜ਼ ਹੈ, ਇਹ ਮੰਨੀ ਹੋਈ ਚੀਜ਼ ਹੈ ਕਿ ਬਹੁਤ ਸਾਰੇ ਕ੍ਰਿਮੀਨਲ ਜਿਹੜੇ ਨੇ ਉਹ ਵਟਸਐਪ ਮੈਸੇਜਿੰਗ ਔਰ ਵਟਸਐਪ ਕਾਲ ਜਿਹੜੀਆਂ ਨੇ ਉਹ ਯੂਜ਼ ਕਰਦੇ ਨੇ, ਕਿਉਂਕਿ ਉਹਨਾਂ ਨੂੰ ਟਰੈਕ ਕਰਨਾ, ਉਹਨਾਂ ਦਾ ਰੈਕਡ ਜਿਹੜਾ ਕੱਢਣਾ ਬੜਾ ਮੁਸ਼ਕਲ ਹੈ। ਸੇਮ ਤਰੀਕੇ ਦੇ ਨਾਲ ਸਾਨੂੰ ਇਹ ਵੀ ਪਤਾ ਹੈ ਕਿ ਕਈ ਵਾਰ ਵਾਇਲੈਂਸ ਦੀਆਂ ਐਸੀ ਐਕਟੀਵਿਟੀਜ਼ ਜਿਵੇਂ ਕਿ ਨਿਊਜ਼ੀਲੈਂਡ ਦੇ ਵਿੱਚ ਮੌਸ ਦੇ ਵਿੱਚ ਜਿਸ ਇਨਸਾਨ ਨੇ ਗੋਲੀਆਂ ਚਲਾ ਕੇ ਇੰਨੇ ਲੋਕ ਨਿਹੱਥ ਜਿਹੜੇ ਸੀਗੇ ਉਹ ਮਾਰ ਦਿੱਤੇ, ਉਹਨੇ ਉਹ ਸਾਰਾ ਐਕਟ ਫੇਸਬੁੱਕ 'ਤੇ ਲਾਈਵ ਕੀਤਾ ਸੀਗਾ। ਸੋ ਐਸੀਆਂ ਹਰਕਤਾਂ ਵੀ ਹੁੰਦੀਆਂ ਨੇ। ਦੂਸਰੇ ਪਾਸੇ ਸਾਨੂੰ ਇਹ ਵੀ ਸੋਚਣ ਦੀ ਲੋੜ ਹੈ ਕਿ ਚਾਹੇ ਉਹ US ਹੈ, ਇੰਗਲੈਂਡ ਹੈ, ਉੱਥੋਂ ਦੀਆਂ ਜਿਹੜੀਆਂ ਵੱਡੀਆਂ ਏਜੰਸੀਜ਼ ਨੇ, ਚਾਹੇ FBI ਹੋਏ, ਚਾਹੇ MI5, MI6 ਜਿਹੜੀਆਂ UK ਦੀਆਂ ਏਜੰਸੀਜ਼ ਨੇ, ਸੀਕਰੇਟ ਏਜੰਸੀਜ਼, ਉਹਨਾਂ ਨੂੰ ਜਦੋਂ ਕੋਈ ਵੀ ਐਸੀ ਇਨਫੋਰਮੇਸ਼ਨ ਚਾਹੀਦੀ ਹੁੰਦੀ ਹੈ ਤਾਂ ਉਸ ਟਾਈਮ ਉਹ ਟਵਿੱਟਰ ਔਰ ਫੇਸਬੁੱਕ ਜਾਂ ਵਟਸਐਪ ਤੋਂ ਉਹ ਇਨਫੋਰਮੇਸ਼ਨ ਲੈਂਦੇ ਨੇ। ਅਤੇ ਐਸੀ ਕੀ ਵਜ੍ਹਾ ਹੈ ਕਿ ਜਿਹਦੇ ਕਾਰਨ ਟਵਿੱਟਰ ਜਾਂ ਫੇਸਬੁੱਕ ਜਿਹੜਾ ਆ ਉਹ ਆਪਣੀ ਇਨਫੋਰਮੇਸ਼ਨ ਜਿਹੜੀ ਆ ਇੰਡੀਅਨ ਗੌਰਮੈਂਟ ਨੂੰ ਨਹੀਂ ਦੇਣਾ ਚਾਹੁੰਦਾ, ਔਰ ਐਸੀ ਕੀ ਵਜ੍ਹਾ ਹੈ ਕਿ ਇਸ ਚੀਜ਼ ਨੂੰ ਫਰੀਡਮ ਆਫ ਸਪੀਚ ਨਾਲ ਜੋੜਿਆ ਜਾ ਰਿਹਾ? ਫਰੀਡਮ ਆਫ ਸਪੀਚ ਨਾਲ ਜੋੜਿਆ ਇਸ ਕਰਕੇ ਜਾ ਰਿਹਾ ਕਿ ਉੱਥੇ ਇੱਕ ਪਾਸੇ ਤਾਂ ਜਦੋਂ ਇੰਨੇ 400 ਤੋਂ ਉੱਪਰ ਕਿਸਾਨ ਜਿਹੜੇ ਨੇ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ, ਉਹਨਾਂ ਬਾਰੇ ਸਰਕਾਰ ਨੇ ਕੋਈ ਗੱਲ ਨਹੀਂ ਕੀਤੀ, ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ, ਕੋਈ ਇਨਫੋਰਮੇਸ਼ਨ ਨਹੀਂ ਦਿੱਤੀ। ਕੋਵਿਡ ਦੇ ਫੇਲੀਅਰਸ ਵਿੱਚ ਹਜ਼ਾਰਾਂ ਲੋਕ ਜਿਹੜੇ ਆ ਲੱਖਾਂ ਦੇ ਤਾਦਾਦ 'ਚ ਲੋਕ ਮਰ ਗਏ ਨੇ, ਉਹਦੇ ਉੱਤੇ ਤਾਂ ਸਰਕਾਰ ਨੇ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ, ਉਹਦੇ ਉੱਤੇ ਬਿਲਕੁਲ ਚੁੱਪ ਰੱਖੀ ਹੈ। ਕੀ ਫੇਲੀਅਰਸ ਨੇ ਉਹਦੇ ਉੱਤੇ ਕੋਈ ਗੱਲ ਨਹੀਂ ਕੀਤੀ, ਕੋਈ ਪ੍ਰੈਸ ਕਾਨਫਰੰਸ ਨਹੀਂ ਹੋਈ। ਲੋਕਾਂ ਦਾ ਇੰਡੀਆ ਦੇ ਵਿੱਚ ਵਿਸ਼ਵਾਸ ਜਿਹੜਾ ਆ ਉਹ ਇੰਡੀਅਨ ਗੌਰਮੈਂਟ ਤੋਂ ਉੱਠਦਾ ਜਾ ਰਿਹਾ, ਜਿੱਥੋਂ ਤੱਕ ਸਹੀ ਇਨਫੋਰਮੇਸ਼ਨ ਲੈਣੀ ਜਾਂ ਦੇਣੀ ਦਾ ਸਵਾਲ ਹੁੰਦਾ। ਉੱਥੇ ਲੋਕ ਇਹ ਚੀਜ਼ ਭੁਗਤ ਚੁੱਕੇ ਨੇ ਕਿ ਜਿਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਅਗਰ ਕੋਈ ਵੀ ਗੱਲ ਆਪਣੀ ਓਪੀਨੀਅਨ ਵੀ ਦਿੱਤਾ ਤਾਂ ਉਹਨਾਂ ਉੱਤੇ ਗੌਰਮੈਂਟ ਜਿਹੜੀ ਹੈ ਉਹ ਬੜਾ ਸਟ੍ਰਿਕਟ ਜਿਹੜਾ ਆ ਉਹ ਐਕਸ਼ਨ ਲੈਂਦੀ ਹੈ। ਸੋ ਇਹ ਡਰ ਜਿਹੜਾ ਆ ਇਹ ਵਟਸਐਪ, ਫੇਸਬੁੱਕ, ਟਵਿੱਟਰ ਸਾਰਿਆਂ ਨੂੰ ਪਤਾ ਹੈ ਕਿ ਇੰਡੀਅਨ ਗੌਰਮੈਂਟ ਜਿਹੜੀ ਆ ਉਹ ਕਿਵੇਂ ਲੋਕਾਂ ਦੇ ਵਿੱਚ ਵਿਸ਼ਵਾਸ ਨਹੀਂ ਜਗਾ ਸਕਦੀ ਕਿ ਇਹ ਇਨਫੋਰਮੇਸ਼ਨ ਸਿਰਫ ਉਦੋਂ ਹੀ ਲਈ ਜਾਏਗੀ ਜਦੋਂ ਕਿ ਕੋਈ ਕ੍ਰਿਮੀਨਲ ਐਕਟ ਹੋਏਗਾ, ਜਦੋਂ ਕਿ ਜ਼ਰੂਰਤ ਹੋਏਗੀ। ਗੌਰਮੈਂਟ ਦਾ ਇਹ ਕਹਿਣਾ ਹੈ ਕਿ ਜਦੋਂ ਜ਼ਰੂਰਤ ਹੋਏਗੀ ਸਿਰਫ ਉਦੋਂ ਹੀ ਉਹ ਇਨਫੋਰਮੇਸ਼ਨ ਕਿਸੇ ਇੰਡੀਵਿਜੁਅਲ ਦੀ ਲੈਣਗੇ। ਫੇਸਬੁੱਕ, ਟਵਿੱਟਰ ਔਰ ਵਟਸਐਪ ਦਾ ਮੰਨਣਾ ਇਹ ਹੈ ਕਿ ਉਹ ਜ਼ਰੂਰਤ ਜਿਹੜੀ ਹੈ ਉਹ ਗੌਰਮੈਂਟ ਨੇ ਡਿਸਾਈਡ ਕਰਨੀ ਹੈ। ਕੀ ਡੈਫੀਨੇਸ਼ਨ ਹੈ ਕਿ ਉਹ ਜ਼ਰੂਰਤ ਜਿਹੜੀ ਹੈ ਉਹ ਜੈਨੂਅਨ ਹੈ? ਕੀ ਡੈਫੀਨੇਸ਼ਨ ਹੈ ਕਿ ਵਾਕਿਆ ਹੀ ਅਗਰ ਮੇਰੇ ਵਟਸਐਪ ਦੇ ਅਕਾਊਂਟ ਤੋਂ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਮੈਂ ਕੀ ਕੀਤਾ ਉਹਦੀ ਇਨਫੋਰਮੇਸ਼ਨ, ਉਹਦਾ ਡਿਸੀਜ਼ਨ ਗੌਰਮੈਂਟ ਬਣਾਏਗੀ। ਦੂਸਰੇ ਪਾਸੇ ਇਹ ਵੀ ਜ਼ਰੂਰੀ ਹੈ ਕਿ ਅਗਰ ਫੋਰਨ ਕੰਪਨੀ ਜਿਹੜੀਆਂ ਨੇ ਕਿਸੇ ਵੀ ਕੰਟਰੀ ਦੇ ਵਿੱਚ, ਚਾਹੇ ਰਸ਼ੀਆ ਹੋਏ, ਚਾਹੇ ਚਾਈਨਾ ਹੋਏ, ਫਰਾਂਸ ਹੋਏ, ਕਿਸੇ ਵੀ ਕੰਟਰੀ ਦੇ ਵਿੱਚ ਅਗਰ ਕੋਈ ਵੀ ਤੁਸੀਂ ਬਿਜ਼ਨਸ ਕਰਦੇ ਹੋ ਤਾਂ ਤੁਹਾਨੂੰ ਲੋਕਲ ਲਾਅਸ ਜਿਹੜੇ ਨੇ ਗੌਰਮੈਂਟ ਦੇ, ਉਸ ਗੌਰਮੈਂਟ ਦੇ ਲਾਅਸ ਜਿਹੜੇ ਨੇ ਉਹਨੂੰ ਫੋਲੋ ਕਰਨਾ ਪੈਂਦਾ। ਤੁਸੀਂ ਚਾਈਨਾ 'ਚ ਜਾ ਕੇ ਅਗਰ ਕੰਪਨੀ ਲਾਉਂਦੇ ਹੋ ਤਾਂ ਚਾਈਨੀਜ਼ ਲਾਅ ਫੋਲੋ ਕਰਦੇ ਹੋ, ਤੁਸੀਂ ਉਹਦੇ ਉੱਤੇ ਸਵਾਲ ਨਹੀਂ ਕਰ ਸਕਦੇ। ਅਤੇ ਫਿਰ ਕਿਉਂ ਸੋਸ਼ਲ ਮੀਡੀਆ ਜਿਹੜਾ ਆ, ਫੇਸਬੁੱਕ ਹੈ, ਟਵਿੱਟਰ ਹੈ, ਵਟਸਐਪ ਹੈ, ਉਹ ਕਿਉਂ ਨਹੀਂ ਲੋਕਲ ਲਾਅਸ ਜਿਹੜੇ ਨੇ ਇੰਡੀਅਨ ਗੌਰਮੈਂਟ ਦੇ ਉਹਨੂੰ ਫੋਲੋ ਕਰ ਰਹੇ, ਉਹਨੂੰ ਮੰਨਣ ਤੋਂ ਕਿਉਂ ਇਨਕਾਰ ਕਰ ਰਹੇ ਨੇ? ਇਹਦੇ ਨਾਲ ਦੋ ਇੰਪ੍ਰੈਸ਼ਨ ਬਣਦੇ ਨੇ, ਦੋ ਤਰ੍ਹਾਂ ਦੇ ਧਾਰਨਾ ਬਣ ਰਹੀਆਂ ਨੇ। ਇੱਕ ਧਾਰਨਾ ਇਹ ਹੈ ਕਿ ਇੰਟਰਨੈਸ਼ਨਲੀ ਇੰਡੀਆ ਦੇ ਉੱਤੇ ਇਹ ਸਵਾਲ ਖੜ੍ਹੇ ਹੋ ਰਹੇ ਨੇ, ਇੰਡੀਅਨ ਗੌਰਮੈਂਟ ਦੇ ਸਵਾਲ ਖੜ੍ਹੇ ਹੋ ਰਹੇ ਨੇ ਕਿ ਉੱਥੇ ਵਾਕਿਆ ਹੀ ਫਰੀਡਮ ਆਫ ਸਪੀਚ ਨਹੀਂ ਹੈ, ਕਿਉਂਕਿ ਇਸ ਵੇਲੇ ਇਹ ਇੰਟਰਨੈਸ਼ਨਲ ਮੀਡੀਆ ਜਿਹੜਾ, ਸੋਸ਼ਲ ਮੀਡੀਆ, ਉਹਦੇ ਦਰਿੰਦਰ ਜਿਹੜੇ ਨੇ ਉਹਨਾਂ ਨੇ ਗੌਰਮੈਂਟ ਦੇ ਉੱਤੇ ਇਹ ਕੇਸ ਕੀਤਾ। ਔਰ ਦੂਸਰੀ ਧਾਰਨਾ ਇਹ ਬਣ ਰਹੀ ਹੈ ਕਿ ਜੇ ਸੇਮ ਸੋਸ਼ਲ ਮੀਡੀਆ ਜਿਹੜੇ ਲੋਕ ਨੇ, ਵਟਸਐਪ ਵਾਲੇ ਲੋਕ, ਜਿਹੜੇ ਫੇਸਬੁੱਕ ਹੈ, ਟਵਿੱਟਰ ਹੈ, ਉਹ US ਦੀ ਗੌਰਮੈਂਟ ਨੂੰ ਇਨਫੋਰਮੇਸ਼ਨ ਦੇ ਸਕਦਾ, ਉਹ UK ਦੀ ਏਜੰਸੀਜ਼ ਨੂੰ ਇਨਫੋਰਮੇਸ਼ਨ ਦੇ ਸਕਦਾ, ਅਤੇ ਇੰਡੀਆ ਦੇ ਨਾਲ ਇਹ ਵਿਤਕਰਾ ਕਿਉਂ? ਸੋ ਇਹ ਇਸ ਵੇਲੇ ਜਿਹੜਾ ਸਿਚੁਏਸ਼ਨ ਹੈ ਉਹ ਇੱਥੇ ਬਣੀ ਹੋਈ ਹੈ। ਕਿਵੇਂ ਇਹ ਸਿਚੁਏਸ਼ਨ ਰਿਜ਼ੋਲਵ ਹੋਏਗੀ, ਇੰਡੀਅਨ ਗੌਰਮੈਂਟ ਦਾ ਕੀ ਸਟੈਂਡ ਰਹੇਗਾ, ਸੋਸ਼ਲ ਮੀਡੀਆ ਆਈਕੋਨ ਜਿਹੜੇ ਟਾਈਕੋਨ ਨੇ, ਇਹ ਵੱਡੇ ਵੱਡੇ ਜਿਹੜੇ ਸੋਸ਼ਲ ਮੀਡੀਆ ਘਰਾਣੇ ਜਿਹੜੇ ਆ, ਉਹਨਾਂ ਦਾ ਕੀ ਸਟੈਂਡ ਰਹੇਗਾ, ਇਹ ਸਮਾਂ ਦੱਸੇਗਾ। ਮਗਰ ਇੱਕ ਗੱਲ ਉੱਥੇ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਲੋਕਾਂ ਦਾ ਇੰਡੀਆ ਦੇ ਵਿੱਚ ਫਰੀਡਮ ਆਫ ਸਪੀਚ ਨੂੰ ਲੈ ਕੇ ਗੌਰਮੈਂਟ ਦੇ ਨਾਲ ਡੈਫੀਨੇਟਲੀ ਜਿਹੜਾ ਆ ਉਹ ਸਵਾਲੀਆ ਨਿਸ਼ਾਨ ਹੈ। ਖਾਸ ਤੌਰ 'ਤੇ ਇਹ ਸਵਾਲ ਜਿਹੜੇ ਆ ਇਹ ਫਾਰਮਸ ਬਿੱਲ ਤੋਂ ਬਾਅਦ ਜ਼ਿਆਦਾ ਚੁੱਕੇ ਗਏ ਨੇ, ਕਿਉਂਕਿ ਜਿਨ੍ਹਾਂ ਲੋਕਾਂ ਨੇ ਫਾਰਮਸ ਬਿੱਲ ਦੀ ਸਪੋਰਟ ਕੀਤੀ ਸੀ ਉਹਨਾਂ ਉੱਤੇ ਜੋ ਸਰਕਾਰ ਨੇ ਮੀਡੀਆ ਨੇ ਜਿਹੜੀ ਜਿਵੇਂ ਉਹਨਾਂ ਨੂੰ ਚਾਰਜਸ਼ੀਟ ਕੀਤਾ, ਜਿਵੇਂ ਰਿਐਕਟ ਕੀਤਾ, ਉਹ ਬਿਲਕੁਲ ਵੀ ਇੱਕ ਕੌਨਸਟੀਟਿਊਸ਼ਨਲ ਤਰੀਕੇ ਦਾ ਜਾਂ ਡੈਮੋਕ੍ਰੈਟਿਕ ਤਰੀਕੇ ਦਾ ਐਕਸ਼ਨ ਨਹੀਂ ਸੀਗਾ। ਹੁਣ ਅਸੀਂ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਦੇ ਬਾਅਦ ਦੁਬਾਰਾ ਜੁੜਦੇ ਹਾਂ ਔਰ ਗੱਲ ਕਰਾਂਗੇ ਲਾਸਟ 10 ਮਿੰਟ ਪੰਜਾਬ 2022 ਕਿ ਕੀ ਹੋਏਗੀ, ਪੰਜਾਬ ਦੀ ਪੋਲੀਟਿਕਸ ਕਿੱਧਰ ਨੂੰ ਜਾਏਗੀ, ਕਾਂਗਰਸ ਕਿੱਧਰ ਨੂੰ ਜਾਣਗੀਆਂ ਉਹ ਕਮੇਟੀਜ਼, ਔਰ ਕਿੱਧਰ ਨੂੰ ਜਾਣਗੇ ਸੁਖਪਾਲ ਖਹਿਰਾ ਜੀ। ਜੁੜਦੇ ਹਾਂ ਮਿਊਜ਼ੀਕਲ ਬ੍ਰੇਕ ਤੋਂ ਬਾਅਦ।
ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਆਂ, ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ, ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ, ਦੁਨੀਆਂ ਤੇ ਕੁਝ ਖਾਸ ਹੀ ਚਿਹਰੇ ਹੁੰਦੇ ਨੇ। ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਆਂ, ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ। ਸ਼ੋਹਰਤ ਇੱਜ਼ਤ ਕੰਮ ਰੱਬ ਦੇ ਹੋਰ ਵਜ਼ੀਰ ਵੀ ਕਰ ਦੇਂਦੇ, ਜਿਨ੍ਹਾਂ ਦੇ ਚਿਹਰੇ ਵਿੱਚ ਖਿੱਚ ਜਿਹੀ ਹੁੰਦੀ ਏ, ਉਹ ਤਾਂ ਰੱਬ ਨੇ ਆਪ ਘੇਰੇ ਹੁੰਦੇ ਨੇ। ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਆਂ, ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ, ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ, ਦੁਨੀਆਂ ਤੇ ਕੁਝ ਖਾਸ ਹੀ ਚਿਹਰੇ ਹੁੰਦੇ ਨੇ। ਚਾਰ ਚੁਫੇਰੇ ਹੁੰਦੇ ਨੇ, ਸਭ ਤੋਂ ਮਹਿੰਗੀ ਹੁੰਦੀ ਏ।
ਅਸੀਂ ਰੇਡੀਓ ਜ਼ਿੰਦਾਬਾਦ ਦੇ ਲਾਸਟ ਸੈਗਮੈਂਟ ਵਿੱਚ ਜਿਹੜੇ ਅਸੀਂ ਜੁੜਨ ਜਾ ਰਹੇ ਹਾਂ, ਔਰ ਸਾਡਾ ਆਖਰੀ ਜਿਹੜਾ ਅੱਜ ਦਾ ਨਿਊਜ਼ ਅਨੈਲਿਸਿਸ ਹੈ ਉਹ ਹੈ ਪੰਜਾਬ 2022, ਪੰਜਾਬ ਦੀ ਪੋਲੀਟਿਕਸ ਕਿੱਧਰ ਨੂੰ ਜਾ ਰਹੀ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੁਖਬੀਰ ਬਾਦਲ ਜਿਹੜੇ ਨੇ ਉਹਨਾਂ ਨੇ ਇਹ ਅਨਾਊਂਸ ਕੀਤਾ ਕਿ ਅਗਰ ਉਹ ਪਾਵਰ 'ਚ ਆਉਂਦੇ ਨੇ ਤਾਂ ਪੰਜਾਬ ਦੇ ਵਿੱਚ ਡਿਪਟੀ ਸੀਐਮ ਜਿਹੜਾ ਉਹ ਇੱਕ ਦਲਿਤ ਹੋਏਗਾ। ਕੀ ਇਹ ਕੋਸ਼ਿਸ਼ ਇਹ ਹੈ ਕਿ ਜਿਹੜੇ ਲੋਕ ਦਲਿਤ ਨੇ ਉਹਨਾਂ ਨੂੰ ਕਾਂਗਰਸ ਨਾਲੋਂ ਤੋੜਿਆ ਜਾਏ, ਜਾਂ ਉਹਨਾਂ ਨੂੰ BSP ਲੈਫਟ ਪਾਰਟੀ ਜਿਹੜੀਆਂ ਨੇ ਉਹਨਾਂ ਤੋਂ ਤੋੜਿਆ ਜਾਏ, ਇਹ ਕੀ ਚਾਲ ਹੈ ਇਹ ਤਾਂ ਸਮਾਂ ਦੱਸੇਗਾ। ਮਗਰ ਇਹ ਡੈਫੀਨੇਟਲੀ ਉਹਨਾਂ ਨੇ ਬੜਾ ਵੱਡਾ ਇੱਕ ਅਨਾਊਂਸਮੈਂਟ ਕੀਤੀ ਹੈ ਕਿ ਡਿਪਟੀ ਸੀਐਮ ਜਿਹੜਾ ਆ ਉਹ ਦਲਿਤ ਹੋਏਗਾ। ਸੋ ਇੱਥੋਂ ਇੱਕ ਗੱਲ ਜਿਹੜੀ ਆ ਸਾਫ਼ ਜ਼ਾਹਿਰ ਹੋ ਰਹੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜੀ ਜਿਹੜੇ ਨੇ ਉਹਨਾਂ ਦਾ ਪੋਲੀਟੀਕਲ ਕੈਰੀਅਰ ਜਿਹੜਾ ਆ ਉਹ ਖਤਮ ਹੈ, ਕਿਉਂਕਿ ਇਹ ਅਨਾਊਂਸਮੈਂਟ ਇਹ ਚੀਜ਼ ਨੂੰ ਪ੍ਰੂਵ ਕਰਦੀ ਹੈ ਕਿ ਇਸ ਵੇਲੇ ਅਕਾਲੀ ਦਲ ਬਾਦਲ ਜਿਹੜੀ ਹੈ ਉਹ ਆਪਣਾ ਅਗਰ CM ਕੈਂਡੀਡੇਟ ਵੇਖਣਗੇ ਤਾਂ ਉਹ ਸੁਖਬੀਰ ਸਿੰਘ ਬਾਦਲ ਨੂੰ ਵੇਖਣਗੇ। ਦੂਸਰੇ ਪਾਸੇ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਨੂੰ ਆਪਣਾ ਕਾਡਰ ਜਿਹੜਾ ਆ ਉਹਨੂੰ ਇਕੱਠਾ ਕਰਨ ਵਾਸਤੇ ਉਹਨੂੰ ਬਣਾਉਣ ਵਾਸਤੇ ਉਹਦੇ ਵਿੱਚ ਲੀਡਰ ਰੱਖਣ ਵਾਸਤੇ ਕਾਫੀ ਮੁਸ਼ਕਲਾਂ ਜਿਹੜੀਆਂ ਨੇ ਆ ਰਹੀਆਂ ਨੇ, ਜਿੱਥੇ ਕਿ ਅਜੇ ਤੱਕ ਆਮ ਆਦਮੀ ਪਾਰਟੀ ਕੋਈ ਸੀਐਮ ਚਿਹਰਾ ਜਿਹੜਾ ਆ ਉਹ ਸਾਹਮਣੇ ਨਹੀਂ ਆਇਆ। ਅਜੇ ਤੱਕ ਆਮ ਆਦਮੀ ਪਾਰਟੀ ਨੇ ਕੋਈ ਸੀਐਮ ਚਿਹਰਾ ਡਿਕਲੇਅਰ ਵੀ ਨਹੀਂ ਕੀਤਾ। ਪੰਜਾਬ ਦੇ ਲੋਕ ਜਿਵੇਂ ਲਾਸਟ ਈਅਰ ਲਾਸਟ ਇਲੈਕਸ਼ਨ ਜਿਹੜੀਆਂ ਹੋਈਆਂ ਸੀਗੀਆਂ 2019 ਦੀਆਂ, ਉਹਦੇ ਵਿੱਚ ਵੀ ਜਿਹੜੀਆਂ ਨੇ ਉਹ ਲਗਾਤਾਰ ਇਹ ਵੇਖਦੇ ਰਹੇ ਕਿ ਕਿਹੜਾ ਸੀਐਮ ਚਿਹਰਾ ਆਮ ਆਦਮੀ ਪਾਰਟੀ ਦਾ ਹੋਏਗਾ। ਔਰ ਉਹੀ ਸਭ ਤੋਂ ਵੱਡਾ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਇੱਕ ਬਲੰਡਰ ਸੀਗਾ, ਇੱਕ ਬਹੁਤ ਵੱਡੀ ਗਲਤੀ ਸੀਗੀ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਆਪਣਾ ਸੀਐਮ ਚਿਹਰਾ ਜਿਹੜਾ ਸੀਗਾ ਉਹ ਡਿਕਲੇਅਰ ਨਹੀਂ ਕੀਤਾ। ਇਸ ਵੇਲੇ ਵੀ ਹਾਲਾਤ ਵੈਸੇ ਹੀ ਨੇ, ਗਰਾਊਂਡ ਦੇ ਉੱਤੇ ਉਹਨਾਂ ਦੇ ਵਰਕਰ ਜ਼ਰੂਰ ਕੰਮ ਕਰ ਰਹੇ ਨੇ, ਬਹੁਤ ਸਾਰੇ ਗਰਾਊਂਡ ਲੈਵਲ 'ਤੇ ਕੰਮ ਕਰ ਰਹੇ ਨੇ ਜੋ ਵਰਕਰਸ, ਉਹ ਪਾਰਟੀ ਨੂੰ ਬਿਲਡ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ। ਮਗਰ ਸੁਖਪਾਲ ਖਹਿਰਾ ਔਰ ਦੋ ਹੋਰ MLA ਉਹਨਾਂ ਦੀ ਜਿਹੜੀ ਇਹ ਖਬਰ ਆਈ ਹੈ ਕਿ ਉਹ ਸ਼ਾਇਦ ਕਾਂਗਰਸ ਨੂੰ ਜੁਆਇਨ ਕਰ ਲੈਣ, ਆਮ ਆਦਮੀ ਪਾਰਟੀ ਨੂੰ ਛੱਡ ਦੇਣ, ਉਹਦੇ ਨਾਲ ਵੀ ਐਸੀ ਸਨਸਨੀ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਵਿੱਚ ਜ਼ਰੂਰ ਹੋਣੀ ਸ਼ੁਰੂ ਹੋ ਗਈ ਹੈ, ਪੰਜਾਬ ਦੀ ਪੋਲੀਟਿਕਸ ਵਿੱਚ ਹੋਣੀ ਸ਼ੁਰੂ ਹੋ ਗਈ ਹੈ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਕਾਡਰ ਬੇਸ ਜਿਹੜਾ ਆ ਉਹ ਖਰਾਬ ਹੁੰਦਾ ਨਜ਼ਰ ਆ ਰਿਹਾ। ਕੀ ਕੇਜਰੀਵਾਲ ਸਾਹਿਬ ਇਸ ਚੀਜ਼ ਨੂੰ ਕੰਟਰੋਲ ਕਰ ਸਕਦੇ ਨੇ? ਕੀ ਹਰਪਾਲ ਸਿੰਘ ਚੀਮਾ ਉਹ ਇਸ ਚੀਜ਼ ਨੂੰ ਕੰਟਰੋਲ ਕਰਨਗੇ? ਹਰਪਾਲ ਸਿੰਘ ਚੀਮਾ ਨੇ ਇਸ ਵੇਲੇ ਜ਼ਰੂਰ ਇਹ ਅਨਾਊਂਸ ਕੀਤਾ ਕਿ ਆਮ ਆਦਮੀ ਪਾਰਟੀ ਵਿੱਚ ਐਸੀ ਕੋਈ ਗੱਲ ਨਹੀਂ ਹੈ। ਸੁਖਪਾਲ ਖਹਿਰਾ ਆਮ ਆਦਮੀ ਪਾਰਟੀ 'ਚ ਨੇ ਔਰ ਐਸੀ ਕੋਈ ਖਬਰ ਨਹੀਂ ਹੈ ਕਿ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਜਾਣਗੇ। ਜੇ ਅਸੀਂ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਹਾਈਕਮਾਂਡ ਨੇ, ਸੋਨੀਆ ਗਾਂਧੀ ਜੀ ਨੇ ਵੱਖਰੀਆਂ ਵੱਖਰੀਆਂ 2-3 ਕਮੇਟੀਜ਼ ਜਿਹੜੀਆਂ ਨੇ ਉਹ ਬਣਾਤੀਆਂ। ਪ੍ਰਸ਼ਾਂਤ ਕਿਸ਼ੋਰ ਪੰਜਾਬ 'ਚ ਆ ਚੁੱਕੇ ਨੇ, ਉਹ ਕੀ ਅਦਲਾ ਬਦਲੀ ਕਰ ਰਹੇ ਨੇ, ਕਿਵੇਂ ਅਗਲੇ ਸਾਲ ਦੀ ਤਿਆਰੀ ਜਿਹੜੀ ਹੋ ਰਹੀ ਹੈ ਉਹਦੇ ਵਿੱਚ ਕੀ ਇਨਪੁੱਟ ਦੇ ਰਹੇ ਨੇ, ਇਹ ਸਮਾਂ ਹੀ ਦੱਸੇਗਾ। ਮਗਰ ਡੈਫੀਨੇਟਲੀ ਦੋ ਚੀਜ਼ਾਂ ਜ਼ਰੂਰ ਹੋ ਰਹੀਆਂ ਨੇ ਕਿ ਕਾਂਗਰਸ ਹਾਈਕਮਾਂਡ ਜਿਹੜੀ ਹੈ ਉਹ ਆਪਣੇ ਹਿਸਟਰੀ ਦੇ, ਉਹਨਾਂ ਦਾ ਇਤਿਹਾਸ ਜੋ ਹੈ ਉਹਦੇ ਹਿਸਾਬ ਦੇ ਨਾਲ ਜ਼ਰੂਰ ਇੱਕ ਦੂਸਰੀ ਧਿਰ ਜਿਹੜੀ ਹੈ ਉਹਨੂੰ ਤਗੜਾ ਕਰ ਰਹੀ ਹੈ। ਉਹ ਦੂਸਰੀ ਧਿਰ ਜਿਹੜੀ ਹੈ ਉਹ ਕਿਹੜੀ ਹੈ? ਕੀ ਨਵਜੋਤ ਸਿੰਘ ਸਿੱਧੂ ਦੀ ਧਿਰ ਜਿਹੜੀ ਆ ਉਹਨੂੰ ਤਗੜਾ ਕਰਨਗੇ? ਕੀ ਪ੍ਰਤਾਪ ਸਿੰਘ ਬਾਜਵਾ, ਅਸ਼ਵਨੀ ਸੇਖੜੀ ਉਹਨਾਂ ਨੂੰ ਇਸ ਧਿਰ ਦੇ ਨਾਲ ਮਿਲਾ ਕੇ ਉਹਨਾਂ ਨੂੰ ਤਗੜਾ ਕਰਨਗੇ? ਕੀ ਉਹਨਾਂ ਦੀ ਕੋਸ਼ਿਸ਼ ਐਸੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਪੈਰਲ ਇੱਕ ਦੂਸਰੀ ਧਿਰ ਐਸੀ ਤਿਆਰ ਹੋਏ ਜਿਹਦੇ ਨਾਲ ਅਗਰ ਕਾਂਗਰਸ ਹਾਈਕਮਾਂਡ ਨੇ ਕੰਟਰੋਲ ਕਰਨਾ ਕੈਪਟਨ ਅਮਰਿੰਦਰ ਸਿੰਘ ਉੱਤੇ ਤਾਂ ਉਹਨਾਂ ਨੂੰ ਇਸ ਚੀਜ਼ ਦਾ ਡਰ ਜ਼ਰੂਰ ਦੇਣਾ ਕਿ ਦੂਸਰੀ ਧਿਰ ਜਿਹੜੀ ਆ ਉਹ ਇਕੁਅਲੀ ਸਟਰੋਂਗ ਹੋ ਰਹੀ ਹੈ। ਇਹਦੇ ਨਾਲ ਇਹ ਚੀਜ਼ਾਂ ਜ਼ਰੂਰ ਸਾਬਤ ਹੁੰਦੀਆਂ ਨੇ ਕਿ ਕਾਂਗਰਸ ਦਾ ਜਿਵੇਂ ਇਤਿਹਾਸ ਰਿਹਾ ਪੰਜਾਬ ਦਾ, ਕਿ ਪੰਜਾਬ ਦੇ ਇਤਿਹਾਸ ਵਿੱਚ ਚਾਹੇ ਉਹ ਦਰਬਾਰਾ ਸਿੰਘ ਔਰ ਗਿਆਨੀ ਜੈਲ ਸਿੰਘ ਹੋਣ ਔਰ ਚਾਹੇ ਅੱਜ ਕੈਪਟਨ ਅਮਰਿੰਦਰ ਸਿੰਘ ਔਰ ਨਵਜੋਤ ਸਿੰਘ ਸਿੱਧੂ ਹੋਣ, ਕਿ ਇਨ ਫਾਈਟ ਜਿਹੜੀ ਹੈ ਉਹ ਕਾਂਗਰਸ ਵਿੱਚ ਚੱਲ ਰਹੀ ਹੈ। ਕਾਂਗਰਸ ਕਿਹੜੇ ਮੁੱਦੇ ਲੈ ਕੇ ਅਗਲੇ ਸਾਲ ਇਲੈਕਸ਼ਨ ਲੜੇਗੀ? ਇਸ ਵੇਲੇ ਇਹ ਲੱਗਦਾ ਕਿ ਕੋਵਿਡ ਔਰ ਕਿਸਾਨ ਮੋਰਚਾ ਜਿਹੜਾ ਕਿਸਾਨ ਬਿੱਲਜ਼ ਨੇ ਇਹ ਦੋ ਮੇਨ ਮੁੱਦੇ ਰਹਿਣਗੇ। ਮਗਰ ਪੰਜਾਬ ਦੇ ਲੋਕ ਜਿਹੜੇ ਨੇ ਉਹ ਜਿਨ੍ਹਾਂ ਮੁੱਦਿਆਂ ਉੱਤੇ ਗੱਲ ਕਰਨਾ ਚਾਹੁੰਦੇ ਨੇ, ਜਿਹੜੇ ਮੁੱਦੇ ਉਹਨਾਂ ਲਈ ਹਾਵੀ ਨੇ, ਉਹ ਅਨਇੰਪਲੋਇਮੈਂਟ ਹੈ। ਕਾਂਗਰਸ ਸਰਕਾਰ ਇੰਪਲੋਇਮੈਂਟ ਦੇਣ ਵਿੱਚ ਬਹੁਤ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਪੰਜਾਬ ਦੀ ਇਕੋਨਮੀ ਜਿਹੜੀ ਹੈ ਉਹਨੂੰ ਰਿਵਾਈਵ ਕਰਨ 'ਚ ਬੜੀ ਬੁਰੀ ਤਰ੍ਹਾਂ ਕੰਮ ਜਿਹੜੀ ਹੈ ਉਹ ਫੇਲ ਹੋਈ ਹੈ। ਔਰ ਨਾਲ ਹੀ ਜਿੱਥੇ ਉਹਨਾਂ ਨੇ ਕਿਸਾਨ ਬਿੱਲ ਫਾਰਮਰਸ ਦੇ ਉਹਦੇ ਨਾਲ ਸਿੰਪਥੀ ਜਿਹੜੀ ਆ ਗੇਨ ਕੀਤੀ ਹੈ, ਦੂਸਰੇ ਪਾਸੇ ਪੰਜਾਬ ਨੇ ਕੋਵਿਡ ਦੇ ਵਿੱਚ ਕੋਵਿਡ ਨੂੰ ਫਾਈਟ ਕਰਨ ਵਿੱਚ ਵੀ ਵਧੀਆ ਕੰਮ ਕੀਤਾ। ਪੰਜਾਬ ਦੇ ਲੋਕ ਜਿਹੜੇ ਆ ਉਹ ਸਰਕਾਰ ਤੋਂ, ਜਿਸ ਦਾ ਕੋਵਿਡ ਦਾ ਸਵਾਲ ਹੈ, ਉਹਦੇ ਨਾਲ ਇੰਨੇ ਨਾ ਖੁਸ਼ ਨਹੀਂ ਨੇ ਜਿੰਨੇ ਕਿ ਸ਼ਾਇਦ ਦੂਸਰੀ ਸਟੇਟਸ ਵਿੱਚ ਨੇ। ਮਗਰ ਇਸ ਵੇਲੇ ਸਿਚੁਏਸ਼ਨ ਇਹ ਬਣੀ ਹੋਈ ਹੈ ਕਿ ਪੰਜਾਬ ਲਗਾਤਾਰ ਪਹਿਲੇ ਨੰਬਰ ਤੋਂ 13-14 ਨੰਬਰ ਵੱਲ ਜਾ ਰਿਹਾ। ਪੰਜਾਬ ਦਾ ਯੂਥ ਜਿਹੜਾ ਆ ਉਹ ਇੰਪਲੋਇਮੈਂਟ ਲਈ ਲੜ ਰਿਹਾ, ਇੰਪਲੋਇਮੈਂਟ ਉੱਥੇ ਹੈ ਨਹੀਂ, ਔਰ ਐਜੂਕੇਸ਼ਨ ਦਾ ਸਤਰ ਜਿਹੜਾ ਆ ਉਹ ਬਹੁਤ ਨੀਚੇ ਜਾ ਚੁੱਕਿਆ। ਕੋਵਿਡ ਕਾਰਨ ਹੋਰ ਵੀ ਜਿਹੜਾ ਐਜੂਕੇਸ਼ਨ ਦਾ ਸਤਰ ਹੈ ਪੰਜਾਬ ਦੇ ਵਿੱਚ ਉਹ ਬੜਾ ਥੱਲੇ ਗਿਆ, ਔਰ ਇਹ ਚੀਜ਼ਾਂ ਜਿਹੜੀਆਂ ਨੇ ਇਹ ਅਗਲੇ ਸਾਲ ਇਲੈਕਸ਼ਨ ਦੇ ਵਿੱਚ ਇਹ ਮੁੱਦਾ ਬਣ ਕੇ ਬਾਹਰ ਆਉਣਗੀਆਂ। ਦੋ ਹੋਰ ਮੁੱਦੇ ਜਿਹੜੇ ਜਿੱਥੇ ਪੰਜਾਬ ਪੋਲੀਟਿਕਸ ਵਿੱਚ ਉਹ ਐਕਟਿਵ ਰਹਿਣਗੇ, ਇੱਕ ਬਰਗਾੜੀ ਕਾਂਡ ਔਰ ਉਹਦੇ ਉੱਤੇ ਜਿਹੜੀ ਕੁੰਵਰ ਪ੍ਰਤਾਪ ਦੀ ਰਿਪੋਰਟ ਆਈ ਸੀਗੀ ਉਹਨੂੰ ਕਿਉਂ ਖਾਰਜ ਕੀਤਾ ਗਿਆ, ਉਹਦੇ ਉੱਤੇ ਵੀ ਲੋਕ ਸਵਾਲ ਕਰਨਗੇ। ਉਹਦੇ ਉੱਤੇ ਵੀ ਕੈਪਟਨ ਸਾਹਿਬ ਨੂੰ ਕਟਹਿਰੇ ਜ਼ਰੂਰ ਖੜ੍ਹਾ ਕਰਨਾ ਪਏਗਾ ਕਿ ਉਹਨਾਂ ਨੇ 6 ਸਾਲ ਲਾ ਕੇ ਅਗਰ ਕਿਸੇ ਦੀ ਰਿਪੋਰਟ ਆਈ ਹੈ ਉਹਨੂੰ ਕਿਉਂ ਖਾਰਜ ਕੀਤਾ, ਕਿਉਂ ਨਵੀਂ SIT ਜਿਹੜੀ ਹੈ ਉਹਨੂੰ ਇਸਟੈਬਲਿਸ਼ ਕੀਤਾ ਗਿਆ, ਨਵੀਂ ਰਿਪੋਰਟ ਜਿਹੜੀ ਹੈ ਉਹਨੂੰ ਕਿਉਂ ਮੰਗਿਆ ਗਿਆ, ਉਹਦੇ ਪਿੱਛੇ ਕੀ ਇਹ ਚਾਲ ਹੈ ਕਿ ਇਹ ਫਿਰ ਰਿਪੋਰਟ ਜਿਹੜੀ ਹੈ ਇਹ ਇਲੈਕਸ਼ਨ ਤੋਂ ਬਾਅਦ ਆਏਗੀ ਔਰ ਲੋਕ ਪਹਿਲੀ ਵਾਲੀ ਰਿਪੋਰਟ ਜਿਹੜੀ ਆ ਉਹਨੂੰ ਭੁੱਲ ਚੁੱਕੇ ਹੋਣਗੇ, ਕੀ ਇਹ ਪੋਸੀਬਲ ਹੈ? ਔਰ ਦੂਸਰਾ ਸਭ ਤੋਂ ਵੱਡੀ ਜਿਹੜੀ ਉਹਨਾਂ ਦੀ ਨਾਕਾਮੀ ਹੈ ਉਹ ਇਹ ਹੈ ਕਿ ਗੁਟਕਾ ਸਾਹਿਬ ਉੱਤੇ ਹੱਥ ਰੱਖ ਕੇ ਸਹੁੰ ਚੁੱਕ ਕੇ ਕਿ ਉਹ ਨਸ਼ੇ ਬੰਦ ਕਰਾਉਣਗੇ, ਪੰਜਾਬ ਦੇ ਵਿੱਚ ਜੋ ਲੋਕ ਨਸ਼ਾ ਕਰਾ ਰਹੇ ਨੇ ਜੋ ਵੇਚਦੇ ਨੇ ਉਹਨਾਂ ਦੇ ਉੱਤੇ ਐਕਸ਼ਨ ਲੈਣਗੇ, ਔਰ ਉਹਦੇ ਵਿੱਚ ਬੜੇ ਵੱਡੇ ਵੱਡੇ ਨਾਂ ਵੀ ਉਹਨਾਂ ਨੇ ਲਏ, ਮਗਰ ਇਸ ਵੇਲੇ ਉਹ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਉਹ ਫੇਲ ਹੋਏ ਨੇ ਕਿਉਂਕਿ ਉਹਨਾਂ ਨੇ ਕੋਈ ਵੀ ਐਸਾ ਐਕਸ਼ਨ ਨਹੀਂ ਲਿਆ ਜੋ ਉਹਨਾਂ ਨੇ ਗੁਟਕਾ ਸਾਹਿਬ ਉੱਤੇ ਹੱਥ ਰੱਖ ਕੇ ਸਹੁੰ ਖਾ ਕੇ ਜਿਹੜਾ ਉਹਨਾਂ ਨੇ ਵੋਟਾਂ ਮੰਗੀਆਂ ਸੀਗੀਆਂ। ਸੋ ਪੰਜਾਬ ਦੇ ਲੋਕ ਕਿਤੇ ਨਾ ਕਿਤੇ ਇਹ ਜ਼ਰੂਰ ਮਹਿਸੂਸ ਕਰ ਰਹੇ ਨੇ ਕਿ ਕੈਪਟਨ ਸਾਹਿਬ ਨੇ ਉਹਨਾਂ ਨੂੰ ਧਾਰਮਿਕ ਤੌਰ 'ਤੇ ਗੁਟਕਾ ਸਾਹਿਬ ਦੇ ਉੱਤੇ ਹੱਥ ਰੱਖ ਕੇ ਐਸੀਆਂ ਭਾਵਨਾਵਾਂ ਦੇ ਵਿੱਚ ਇਮੋਸ਼ਨਲ ਤਰੀਕੇ ਦੇ ਨਾਲ ਉਹਨਾਂ ਤੋਂ ਵੋਟ ਲਈ ਹੈ। ਉਹਨਾਂ ਦੇ MLA ਜਿਹੜੇ ਨੇ ਉਹ ਵੀ ਬਹੁਤ ਨਾ ਖੁਸ਼ ਨੇ ਕਿਉਂਕਿ ਕੈਪਟਨ ਸਾਹਿਬ ਦੀ ਚਾਹੇ ਉਮਰ ਹੋਏ ਚਾਹੇ ਉਹਨਾਂ ਦਾ ਲਾਈਫ ਸਟਾਈਲ ਹੋਏ ਜਿਹਨਾਂ ਦਾ ਤੌਰ ਤਰੀਕਾ ਹੈ ਉਹਨਾਂ ਦਾ ਕਿੰਨਾ ਉਹ ਪੰਜਾਬ ਲਈ ਟਾਈਮ ਦੇ ਰਹੇ ਨੇ ਉਹਦੇ ਉੱਤੇ ਵੀ ਸਵਾਲ ਖੜ੍ਹੇ ਹੁੰਦੇ ਨੇ। ਮਗਰ ਇੱਕ ਚੀਜ਼ ਜ਼ਰੂਰ ਹੈ ਕਿ ਅਗਲੀ ਇਲੈਕਸ਼ਨ ਜਿਹੜੀ ਹੈ ਉਹਦੇ ਵਿੱਚ ਅੱਜ ਦੀ ਸਿਚੁਏਸ਼ਨ ਇਹ ਹੈ ਕਿ ਵੱਡੀ ਟੱਕਰ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਔਰ ਕਾਂਗਰਸ ਦੀ ਹੋਏਗੀ। ਵੇਖਦੇ ਹਾਂ ਕਿ ਅਗਲੇ ਸਾਲ ਕੀ ਰਿਜ਼ਲਟ ਆਉਂਦਾ ਔਰ ਕਾਂਗਰਸ ਮਾਜ਼ੀ ਮਾਰਦੀ ਹੈ ਕੈਪਟਨ ਸਾਹਿਬ ਦੇ ਥਰੂ ਜਾਂ ਆਮ ਆਦਮੀ ਪਾਰਟੀ ਨਵਾਂ ਚੰਗਾ ਕੋਈ CM ਚਿਹਰਾ ਲੈ ਕੇ ਉਹਦੇ ਨਾਲ ਬਾਜ਼ੀ ਮਾਰਦੀ ਹੈ। ਨਿਊਜ਼ ਅਨਾਲਿਸਿਸ ਲਈ ਅਗਲੇ ਐਤਵਾਰ ਫਿਰ ਜੁੜਦੇ ਰਹੋ, ਤਦ ਤੱਕ ਤੁਹਾਡਾ ਰੱਬ ਰਾਖਾ। ਵੇਖਦੇ ਰਹੋ, ਸੁਣਦੇ ਰਹੋ ਰੇਡੀਓ ਜ਼ਿੰਦਾਬਾਦ। ਰੱਬ ਰਾਖਾ, ਅਲਵਿਦਾ, ਰੱਬ ਰਾਖਾ ਤੁਹਾਡਾ ਸਾਰਿਆਂ ਦਾ। ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਓਨਟੇਰੀਓ ਦਾ ਕੋਵਿਡ-19 ਪਲਾਨ ਫੈਲਾਅ ਨੂੰ ਰੋਕਣ ਔਰ ਜ਼ਿੰਦਗੀਆਂ ਬਚਾਉਣ ਵਿੱਚ ਮਦਦ ਦੇ ਰਿਹਾ ਹੈ। ਜਦ ਤੱਕ ਸਾਨੂੰ ਸਭ ਨੂੰ ਵੈਕਸੀਨ ਨਹੀਂ ਲੱਗ ਜਾਂਦੀ, ਮਾਸਕ ਪਾਓ, ਆਪਣੇ ਹੱਥ ਧੋਵੋ ਔਰ ਫਾਸਲਾ ਬਣਾਏ ਰੱਖੋ। ਰੋਜ਼ਾਨਾ ਹਜ਼ਾਰਾਂ ਲੋਕਾਂ ਨੂੰ ਵੈਕਸੀਨ ਲੱਗ ਰਹੀ ਹੈ, ਤੁਹਾਡੀ ਵਾਰੀ ਵੀ ਜਲਦ ਆਉਣ ਵਾਲੀ ਹੈ। ontario.ca/covid-vaccine-plan ਤੇ ਮਜ਼ੀਦ ਜਾਣਕਾਰੀ ਹਾਸਲ ਕਰੋ ਜਾਂ 300 ਜ਼ਬਾਨਾਂ ਦੇ ਵਿੱਚ ਮਦਦ ਹਾਸਲ ਕਰਨ ਵਾਸਤੇ ਕਾਲ ਕਰੋ 1-888-999-6488। ਹਕੂਮਤ ਓਨਟੈਰੀਓ ਦੀ ਤਰਫੋਂ ਅਦਾਸ਼ੁਦਾ।
ਸੋਡੀ ਫਰਨੀਚਰ ਵੱਲੋਂ ਆਪਣੇ ਵੈਲਿਊਬਲ ਕਸਟਮਰਸ ਵਾਸਤੇ ਇੱਕ ਖਾਸ ਸੂਚਨਾ। ਲੌਕਡਾਊਨ ਦੀ ਮੌਜੂਦਾ ਸਿਚੁਏਸ਼ਨ ਨੂੰ ਦੇਖਦੇ ਹੋਏ ਆਪਣੇ ਕਸਟਮਰਸ ਦੀ ਸੇਫਟੀ ਲਈ ਸੋਡੀ ਫਰਨੀਚਰ ਨੇ ਕਰਬ ਸਾਈਡ ਪਿਕਅਪ ਅਤੇ ਡੋਰ ਡਿਲੀਵਰੀ ਦੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣਾ ਫਰਨੀਚਰ ਪਸੰਦ ਕਰੋ ਤੇ ਆਪਣਾ ਫੋਨ ਨੰਬਰ ਇਹਨਾਂ ਨੂੰ ਈਮੇਲ ਕਰੋ central@sodifurniture.com ਤੇ। ਸੋਡੀ ਫਰਨੀਚਰ ਦੀ ਸੇਲਸ ਟੀਮ ਵਰਚੁਅਲ ਟੂਰਸ ਅਤੇ ਬੈਸਟ ਡੀਲਸ ਲਈ ਤੁਹਾਨੂੰ ਆਪ ਫੋਨ ਕਰੇਗੀ। ਖੂਬਸੂਰਤ ਫਰਨੀਚਰ ਬੈਸਟ ਪ੍ਰਾਈਸਿਸ ਤੇ ਮਿਲੇਗਾ ਸੋਡੀ ਫਰਨੀਚਰ ਤੋਂ।
ਕੈਨੇਡਨ ਸਬਜ਼ੀ ਫਾਰਮ, ਫਰੈਸ਼ ਵੈਜੀਟੇਬਲਸ, ਫਰੂਟਸ ਐਂਡ ਫਾਰਮਰਸ ਮਾਰਕੀਟ, ਹਰ ਤਰ੍ਹਾਂ ਕੇ ਤਾਜ਼ੇ ਔਰਗੈਨਿਕ ਸਬਜ਼ੀਆਂ, ਪੌਦੇ, ਫਲ ਕੀ ਵੈਰਾਇਟੀ ਸਟ੍ਰੇਟ ਫ੍ਰੋਮ ਦ ਫਾਰਮ। ਇਸ ਸੀਜ਼ਨ ਮੇ ਪੌਦੇ, ਫੂਲ, ਫਲ ਔਰ ਸਬਜ਼ੀਆਂ ਲਗਾਨੇ ਕੇ ਲੀਏ ਪਨੀਰੀ ਕੀ ਬੇਸ਼ੁਮਾਰ ਵੈਰਾਇਟੀ ਮੌਜੂਦ। ਹੈਲਦੀ ਲਿਵਿੰਗ ਡਾਇਰੈਕਟ ਫ੍ਰੋਮ ਦ ਫਾਰਮ, ਕੈਨੇਡਨ ਸਬਜ਼ੀ ਫਾਰਮ। SOPs ਕਾ ਖਾਸ ਖਿਆਲ ਔਰ ਪੌਦੋ ਕੇ ਲੀਏ ਮਿੱਟੀ ਔਰ ਖਾਦ ਵੀ ਦਸਤਿਆਬ। 12050 ਏਅਰਪੋਰਟ ਰੋਡ, ਏਅਰਪੋਰਟ ਮੇਫੀਲਡ ਰੋਡ ਕਾ ਇੰਟਰਸੈਕਸ਼ਨ। 9059653633-905-965-3633 sabzifarm.ca।
ਕੋਵਿਡ-19 ਤੋਂ ਅਸੀਂ ਇਹ ਸਿੱਖਿਆ ਹੈ ਕਿ ਇੱਕ ਛੋਟੀ ਜਿਹੀ ਚੀਜ਼ ਵੀ ਵਧਦੀ ਲਹਿਰ ਵਾਂਗ ਤੇਜ਼ੀ ਨਾਲ ਫੈਲ ਸਕਦੀ ਹੈ। ਜੇ ਸਾਡੇ ਵਿੱਚੋਂ ਬਹੁਤ ਸਾਰੇ ਵੈਕਸੀਨ ਲਗਵਾ ਲੈਂਦੇ ਹਨ ਤਾਂ ਅਸੀਂ ਇੱਕ ਵੱਡੀ ਲਹਿਰ ਸ਼ੁਰੂ ਕਰ ਸਕਦੇ ਹਾਂ। ਕੈਨੇਡਾ ਦੇ ਲੋਕਾਂ ਦੀ ਲਹਿਰ ਜੋ ਸਾਨੂੰ ਆਪਣੇ ਪਿਆਰੇ ਸਥਾਨਾਂ ਤੇ ਲੋਕਾਂ ਨੂੰ ਦੁਬਾਰਾ ਮਿਲਣ ਵਿੱਚ ਸਹਾਈ ਹੋਵੇਗੀ। ਵੈਕਸੀਨ ਲਗਵਾ ਕੇ ਅਸੀਂ ਸਾਰੇ ਮਦਦ ਕਰ ਸਕਦੇ ਹਾਂ। canada.ca/covidvaccine ਤੇ ਜਾ ਕੇ ਵਧੇਰੇ ਜਾਣੋ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
आसान नहीं होता अपनों के बेहतर मुस्तकबिल के लिए घर छोड़ देना, लेकिन आपने किया, इसीलिए जब आप घर के बारे में